gururum. Sansarı bi naam daru, nail lagai sach dena, gur aak nirmal sada chanan, nit saach teerth majjana, gur aak nirmal sada chanan, nit saach teerth majjana. ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਸੁਸ਼ੋਭਿਤ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਨਾਲ ਉਹਨਾਂ ਦੀ ਪਾਵਨ ਬਾਣੀ ਦਾ ਕੀਰਤਨ ਸੁਣਨ ਤੋਂ ਬਾਅਦ ਬਾਣੀ ਸੰਬੰਧੀ ਵਿਚਾਰ ਕਰਨ ਦਾ ਅਵਸਰ ਪ੍ਰਾਪਤ ਹੋਇਆ ਹੈ। ਜਪਜੀ ਦੀ ਪਹਿਲੀ ਪੌੜੀ ਸੰਬੰਧੀ ਕੁਝ ਵਿਚਾਰਾਂ ਅਸਾਂ ਸਾਂਝੀਆਂ ਕੀਤੀਆਂ ਹਨ। ਕੁਝ ਭਾਵ ਹੋਰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਸਾਹਿਬ ਫੁਰਮਾਨ ਕਰਦੇ ਹਨ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਤੁਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਸਤਿਗੁਰੂ ਫੁਰਮਾਉਂਦੇ ਹਨ ਕਿ ਮਨੁੱਖ ਮਾਤਰ ਦੇ ਸਾਹਮਣੇ ਇਹ ਬੜਾ ਵੱਡਾ ਸਵਾਲ ਹੈ ਕਿ ਮੈਂ ਸੁਚਿਆਰ ਕਿਵੇਂ ਹੋ ਜਾਵਾਂ। ਮੇਰੇ ਅਤੇ ਪਰਮਾਤਮਾ ਦੇ ਦਰਮਿਆਨ ਵਿੱਚ ਜਿਹੜੀ ਕੂੜ ਦੀ ਕੰਧ ਹੈ, ਇਹ ਕਿਸ ਤਰ੍ਹਾਂ ਘਿਰੇ, ਕਿੱਦਾਂ ਟੁੱਟ ਜਾਵੇ। ਅਤੇ ਸਤਿਗੁਰੂ ਕਹਿੰਦੇ ਨੇ, ਰਜ਼ਾ ਦਾ ਮਾਲਕ ਜੋ ਵਾਹਿਗੁਰੂ ਹੈ, ਉਹਦੀ ਰਜ਼ਾ 'ਚ ਉਹਦੇ ਹੁਕਮ ਵਿੱਚ ਤੁਰਨਾ, ਹਰ ਗੱਲ ਉਹਦੀ ਕੀਤੀ ਹੋਈ ਸਵੀਕਾਰ ਕਰਨੀ, ਕੋਈ ਕਿੰਤੂ ਨਹੀਂ ਕਰਨਾ, ਇਹ ਇੱਕ ਸਾਧਨ ਹੈ। ਇਹ ਸਤਿਗੁਰੂ ਕਹਿੰਦੇ ਨੇ, ਇਹ ਸਾਧਨ ਮੈਂ ਵੀ ਦੱਸ ਰਿਹਾ। ਇਹ ਗੱਲ ਧਿਆਨ ਵਿੱਚ ਰੱਖਣੀ ਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਅਤੇ ਗੁਰੂ ਸਾਹਿਬ ਨੇ ਆਪ ਵੀ ਜਦੋਂ ਕੋਈ ਗੱਲ ਕਹੀ ਹੈ ਤਾਂ ਉਹਦਾ ਧੁਰਾ ਇਹ ਹੈ ਕਿ ਮੈਨੂੰ ਪਰਮਾਤਮਾ ਜੋ ਸੋਝੀ ਦੇ ਰਿਹਾ ਹੈ, ਮੈਂ ਉਹ ਤੁਹਾਡੇ ਤੱਕ ਪਹੁੰਚਾ ਰਿਹਾ ਹਾਂ। ਮੈਂ ਇੱਕ ਸਾਧਨ ਹਾਂ, ਜਿਸ ਤਰ੍ਹਾਂ ਮੇਰੀ ਆਵਾਜ਼ ਦੂਰ ਤੱਕ ਪਹੁੰਚਦੀ ਹੈ ਇਸ ਮਾਈਕ ਦੇ ਰਸਤੇ, ਇਹਦੀ ਆਪਣੀ ਆਵਾਗਮੀ ਹੈ। ਜਿੰਨਾ ਚਿਰ ਇਹ ਗੱਲ ਸਾਡੇ ਸਮਝ ਵਿੱਚ ਨਹੀਂ ਆਏਗੀ ਨਾ, ਅਸੀਂ ਗੁਰੂ ਨੂੰ ਸਰੀਰ ਹੀ ਸਮਝਦੇ ਰਹਾਂਗੇ। ਅਸੀਂ ਸਾਧਨ ਨਹੀਂ, ਜਿਵੇਂ ਕੋਈ ਚੰਨ ਆਕਾਸ਼ 'ਤੇ ਚੜ੍ਹਿਆ ਅਤੇ ਮਾਂ ਕਹਿੰਦੀ ਹੈ, ਪੁੱਤਰ ਇਹ ਚੰਨ ਚੜ੍ਹਿਆ, ਉਂਗਲੀ ਨਾਲ ਇਸ਼ਾਰਾ ਕਰਦੀ ਹੈ ਅਤੇ ਨਿਆਣਾ ਪੁੱਤ ਉਂਗਲੀ ਪੜ ਕੇ ਬਹਿ ਜਾਂਦਾ, ਕਹਿੰਦਾ ਸ਼ਾਇਦ ਇਹੀ ਹੈ ਸਭ ਕੁਛ। ਐਸੀ ਬਾਤ ਹੈ, ਸਤਿਗੁਰੂ ਕਹਿੰਦੇ ਨੇ ਨਾਨਕ ਲਿਖਿਆ ਨਾਲ, ਕਹਿੰਦੇ ਨੇ ਹੇ ਨਾਨਕ ਇਹ ਗੱਲ ਨਾਲ ਲਿਖੀ ਹੈ। ਪਰਮਾਤਮਾ ਨੇ ਜਦੋਂ ਤੋਂ ਇਹ ਸ੍ਰਿਸ਼ਟੀ ਬਣਾਈ, ਨਾਲ ਹੀ ਇਹ ਅਸੂਲ ਵੀ ਕਾਇਮ ਕਰ ਦਿੱਤਾ ਕਿ ਇਸ ਸ੍ਰਿਸ਼ਟੀ ਦੇ ਚੱਕਰ ਵਿੱਚੋਂ ਤੁਸੀਂ ਆਪਣੀ ਮੰਜ਼ਿਲ ਆਪਣੇ ਕੇਂਦਰ ਤੱਕ ਕਿਵੇਂ ਪਹੁੰਚ ਸਕਦੇ ਹੋ। ਕਿ ਸਤਿਗੁਰੂ ਕਹਿੰਦੇ ਨੇ ਲੋਕ ਇਸ ਗੱਲ ਨੂੰ ਛੱਡ ਕੇ ਕਿ ਪਰਮਾਤਮਾ ਦਾ ਸਿਮਰਨ ਕਰੀਏ, ਉਹਦੀ ਰਜ਼ਾ ਵਿੱਚ ਰਾਜੀ ਰਹੀਏ। ਸਿਮਰਨ ਦਾ ਮਤਲਬ ਵੀ ਇਹ ਹੈ ਕਿ ਕੋਈ ਵੀ ਕੰਮ ਕਰਦੇ ਹਾਂ, ਚੇਤੇ ਉਹਨੂੰ ਕਰ ਲਈਏ ਅਤੇ ਉਹੀ ਕਰਾ ਰਿਹਾ, ਮੈਂ ਤਾਂ ਕੁਛ ਕਰ ਨਹੀਂ ਰਿਹਾ। ਜੇ ਕੰਮ ਕਰਦਿਆਂ ਸਾਨੂੰ ਇਹ ਖਿਆਲ ਆਵੇ ਕਿ ਮੈਂ ਕਰ ਰਿਹਾ ਹਾਂ ਤਾਂ ਬਹੁਤ ਮੁਸ਼ਕਲ ਬਣੇਗੀ ਅਤੇ ਸਿਮਰਨ ਟੁੱਟ ਜਾਏਗਾ। ਸਿਰਫ ਇਤਨੀ ਜਾਗਰਤ, ਇਤਨੀ ਅਵੇਅਰਨੈਸ ਸਾਡੇ ਅੰਦਰ ਆ ਜਾਏ ਕਿ ਪਰਮਾਤਮਾ ਤੋਂ ਬਿਨਾਂ ਅਸੀਂ ਕੁਝ ਕਰ ਹੀ ਨਹੀਂ ਸਕਦੇ, ਅਤੇ ਫਿਰ ਕਹਾਣੀ ਜਿਹੜੀ ਹੈ ਉਹ ਭਗਤੀ ਦੀ, ਬੰਦਗੀ ਦੀ, ਸਿਮਰਨ ਦੀ ਹੋ ਜਾਂਦੀ ਹੈ। ਕਹਿੰਦੇ ਨੇ ਕਿਸੇ ਫਕੀਰ ਕੋਈ ਚੋਰ ਚਲਾ ਗਿਆ, ਕਹਿਣ ਲੱਗਾ ਮੈਨੂੰ ਕੋਈ ਉਪਦੇਸ਼। ਉਹ ਕਹਿਣ ਲੱਗਾ, ਤੇਰੇ ਲਈ ਉਪਦੇਸ਼ ਸਿਰਫ ਇਤਨਾ ਹੈ ਕਿ ਤੂੰ ਭਾਵੇਂ ਚੋਰੀ ਕਰ, ਭਾਵੇਂ ਡਾਕਾ ਮਾਰ, ਭਾਵੇਂ ਸੰਨ ਲਾ, ਪਰ ਇਸ ਗੱਲ ਦਾ ਧਿਆਨ ਰੱਖੀ ਕਿ ਬਿਲਕੁਲ ਸੁਚੇਤ ਹੋ ਕੇ ਕੰਮ ਕਰਨਾ, ਤੁਹਾਨੂੰ ਪਤਾ ਹੋਵੇ ਮੈਂ ਕੀ ਕਰ ਰਿਹਾ। ਕਹਿਣ ਲੱਗਾ, ਇਹ ਤਾਂ ਗੱਲ ਹੀ ਕੁਛ ਨਹੀਂ ਹੈ, ਮੈਂ ਤਾਂ ਲੋਕਾਂ ਕੋਲ ਜਾਂਦਾ, ਉਹ ਕਹਿੰਦੇ ਨੇ ਪਹਿਲੇ ਚੋਰੀ ਛੱਡ, ਪਹਿਲੇ ਆਹ ਛੱਡ, ਉਹ ਛੱਡ, ਫਿਰ ਤੈਨੂੰ ਉਪਦੇਸ਼ ਦਿਆਂਗੇ। ਉਹ ਕਹਿਣ ਲੱਗਾ, ਠੀਕ ਹੈ, ਤੂੰ ਮੇਰੇ ਕੋਲ ਆਇਆ, ਮੈਂ ਤੈਨੂੰ ਗੱਲ ਦੱਸ ਦਿੱਤੀ ਹੈ, ਤੂੰ ਕਰਕੇ ਵੇਖ।
वो गया। हुण याद रखना कोई भी मंदा काम जिहड़ा ना वो आदत दे नशे विच हुंदा है।
जे बंदा जागरूक हो जाए नहीं कर सकता, जे बंदा सचेत हो जाए मैं की करन लगा तो फिर नहीं कर सकता, वो आदत दे नशे विच हुंदा है। वो जिस वेले हुण उपदेश उहने पल्ले बन्न लिया ते जिस वेले उपदेश बल्ले बन्न लिया ते चोरी करन गया, मुश्किल बन गई, नहीं कर सकिया, वापस आ गया। दो चार बारी ट्राई की फेल हो गया। आखन लगा साधु आन के, फकीर नू आन के कहन लगा बड़ा काम खराब किया, नहीं थी पता कि तुसी ऐसा गुरु भी जानते हो। कहन लगा मैं तो कर ही नहीं सकिया। जागृत गुरु नानक साहब ने भुनी के भुनिए चोर उ मसला वरत्या, उसे भी कहने का ढंग होर हों, तरीका होर हों, उतों की उसकी अवेयरनैस जी सी ना जागृत कर दी कि तू गरीब मार नहीं करनी, नमक खा के हराम नहीं करना, कुछ गल्लां सुचेत करन दी दे दित्तियां, तां उह भी अंतर बन गई सी जाग पई, क्योंकि हर मुल्क के अंदरों आवाज ते आउंदी है कि तू ठीक करन लगा कि गलत करन लगा, लेकिन हौली हौली उस आवाज नू सुन वाले पास्यों बंदा बहरा हो जांदा है। हालांकि हर वक्त आवाज आउंदी है पर बंदा बेदार नहीं हुंदा। इसे करके भाई नंद लाल जी ने एक गल कही है, वो कहंदे ने जिहड़े परमात्मा की बंदगी करने वाले लोग हैं ना, उन्हां दी जिंदगी बेदार हुंदी है। बेदारी अस्त जिंदगी ए साहिबाने शौक, कहंदे शौक ते कम नहीं करदे, आदत दे वस विच बंदा सुता हुंदा है, ते जे आदत तो उपर उठे तो बेदार हो जांदा है। इस करके सतगुरु सचे पातशाह सानू जागृत अवस्था विच लियांदे ने। कहिंदे ने परमात्मा का सिमरन करना यह गल केते रख के कि उस परमात्मा दे वल्लों ये असूल कायम है कि उहदी रज़ा विच उहदे हुक्म विच ही सब कुछ हुंदा है। ते जे बंदा बहुत सारे पाठ भी कर लवे, बहुत सारी कथा भी कर लवे, कीर्तन भी कर लवे, दान पुन भी कर लवे, ते ये ख्याल कदे आवे ही ना कि सब कुछ परमात्मा की कृपा नाल हो रहा, उहदे वल्लों हो रहा, मैं ते कुछ कर नहीं रहा, ते फिर बंदा नुकसान विच रहिंदा है। इसे करके तो गुरु तेग बहादुर साहब ने साफ कह दिता भी तीरथ बर्त अरदान कर मन में तरह गुमान, क्योंकि बंदा खुद करता बन रहा है, ते खुद करता बनना ही सारी मुसीबत है। ते सतगुरु सच्चे पातशाह कहते ने बंदा जेड़ा ना वो अपने अंदर दी गल नू बदलन वास्ते तैयार नहीं, वो बारों बारों धर्म नू अख्तियार करके ते समझ लैंदा कि मैं धर्मी हो गया, और लोगों भी मनुख नू भी यही फिक्र रहिंदा। हुण चोर जिहड़े ने कई बारी तुसीं वेखोगे कि चोर चंगे ड्रैस है पो के चोरी करदे आ, ते किसे नू पहलों पता ही नहीं हुंदा कि ये बंदा भी चोरी करेगा, किसे नू कोई पता नहीं हुंदा, ते जे चोर लेंदन ला के चोरी करन तां फिर तो मुश्किल हो जाएगा, फिर कौकी गल हो जाएगी। संसार दे अंदर मनुख झूठ बोलदा है सच्चा बन के, मनुख गलत काम करता है और डोबल होर ला के ऐलानिया नहीं करता, तो उन्हें पता होता है कि मैं की कर रहा हाँ। इस तरह मनुख धार्मिक होना चाहता है लेबल ला के अंदरों नहीं, जो अंदरों धार्मिक होने की कोशिश करे फिर लेबल की उन्होंने कोई फिक्र नहीं रही, चिंता नहीं रही। इस करके सतगुरु सचे पातशाह कहते ने चार गल्लां उन्होंने इस पौड़ी च रखियां साढ़े सामने बाहर दे साधना दियां। पहली है सोच, है सोच ना हो गई जे सोची लख वार। आम बंदा यह समझदा कि गुरु साहब शायद सोचने के संबंध में ठीक ही ख्यालों का प्रगटा करने के संबंध में, चर्चा करने के संबंध में कुछ गल करते हैं, नहीं उसका जिक्र गुरु साहब अगे चल के करेंगे। ये सोच शब्द जड़ा है ये संस्कृत शब्द सोच अते सोच तो बनया है, जिन्हां दा अर्थ है इशनान करना, पवित्रता रखनी, सोच भेट नूं मनना। सतगुरु सचे पातशाह कहिंदे ने कि कई मनुख जिहड़े ने कहिंदे ने भाई करे चौंके च नहीं वड़न देना तैनूं, सुच्चा चौंका बनाउणा ऐ असां। दूसरा बंदा हाथ ला देवे कहिंदे ने पानी गंदा हो गया, दूसरा बंदा कपड़े नूं हाथ ला देवे कहिंदे ने मैला हो गया, कि नीवीं जात दा बंदा सी कम खराब हो गया। इस तरह की सोच भेट विच वरत के अपने आप नूं पवित्र रखने की कोशिश करते हैं। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਸ ਤਰ੍ਹਾਂ ਦੀ ਜਿਹੜੀ ਪਵਿੱਤਰਤਾ ਹੈ ਨਾ, ਜੇ ਲੱਖਾਂ ਵਾਰ ਵੀ ਮੈਂ ਇਹ ਪਵਿੱਤਰਤਾ ਧਾਰਨ ਕਰ ਲਵਾਂ ਤਾਂ ਇਸ ਪਵਿੱਤਰਤਾ ਨਾਲ ਮੈਂ ਅੰਦਰੋਂ ਪਵਿੱਤਰ ਨਹੀਂ ਹੁੰਦਾ। ਅੰਦਰ ਤੋਂ ਰੋਡਸ ਹੀ ਇਸ਼ਨਾਨ ਕਰਦੇ ਹਾਂ, ਸਾਬਣ ਲਾ ਕੇ ਵਧੀਆ ਮੈਲ ਲਾਉਂਦੇ ਹਾਂ, ਲੇਕਿਨ ਅੰਦਰ ਜਿਹੜੀ ਨਿੰਦਿਆ ਈਰਖਾ ਚੁਗਲੀ ਦੀ ਮੈਲ ਹੈ ਕਿੰਨੀ ਕੁ ਆਪਣੀ ਉੱਪਰ ਵੀ ਸਾਰੇ ਹੀ ਜਾਣਦੇ ਆ। ਸਤਿਗੁਰੂ ਕਹੀ ਉਹਨੇ ਸੋਚਿਆ, ਸੋਚ ਨਾ ਹੋ ਗਈ। ਸੋਚ ਰੱਖਣ ਨਾਲ, ਪਵਿੱਤਰਤਾ ਧਾਰਨ ਕਰਨ ਨਾਲ ਅੰਦਰ ਦੀ ਪਵਿੱਤਰਤਾ ਨਹੀਂ ਹੁੰਦੀ। ਸੁਖਮਨੀ ਵਿੱਚ ਫੁਰਮਾਨ ਹੈ, ਕਹਿੰਦੇ ਨੇ ਸੋਚ ਕਰੈ ਦਿਨਸ ਅਰ ਰਾਤ, ਮਨ ਕੀ ਮੈਲ ਨਾ ਕੰਨ ਤੇ ਜਾਤ। ਤੇ ਜਿਹੜੇ ਸਰੀਰ ਨਹੀਂ ਧੋਣ ਨਾਲ ਉਹ ਜਿਹੜੀ ਮਨ ਦੀ ਮੈਲ ਹੈ ਉਹ ਬਿਲਕੁਲ ਨਹੀਂ ਉਤਰਦੀ। ਮਨ ਨਹੀਂ ਸੋਚਾ ਜਾਂ ਸੋਚ ਕਰੀ ਜਾਏ, ਮਨ ਪਵਿੱਤਰ ਨਹੀਂ ਹੈ। ਤੇ ਬਾਹਰ ਦੀ ਪਵਿੱਤਰਤਾ ਕੀ ਅਰਥ ਰੱਖਦੀ ਹੈ? ਕੋਈ ਅਰਥ ਨਹੀਂ ਰੱਖਦੀ। ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਅੱਗ ਲੈਣ ਭੇਜ ਦਿੱਤਾ, ਬ੍ਰਾਹਮਣ ਚੌਂਕਾ ਪੁੱਟ ਕੇ ਲਕੀਰਾਂ ਲਕੂਰਾਂ ਕੱਢ ਕੇ ਭੋਜਨ ਤਿਆਰ ਕਰ ਰਿਹਾ ਸੀਗਾ, ਬਲਦੀ ਲੱਕੜ ਲੈ ਕੇ ਮਰਦਾਨੇ ਦੇ ਬਿੱਟੇ ਭੰਨਣ ਲੱਗਾ। ਕਹਿਣ ਲੱਗਾ, ਹੈ ਕਿੱਧਰ ਇੱਕ, ਮੇਰਾ ਤਾਂ ਸਾਰਾ ਸਵੇਰ ਦੀ ਕੀਤੀ ਮਿਹਨਤ ਨਾਸ਼ ਕਰਕੇ ਰੱਖ ਕਰ ਦਿੱਤੀ ਹੈ, ਮੈਂ ਪਤਾ ਨਹੀਂ ਕਿਤਨੀ ਮੁਸ਼ਕਿਲ ਨਾਲ ਇਹ ਸਾਰਾ ਕੁਝ ਕੀਤਾ ਤੇ ਤੂੰ ਮੇਰਾ ਚੌਂਕਾ ਭੇਟ ਦਿੱਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਕੋਲ ਗੱਲ ਚੱਲੀ ਗਈ। ਗੁਰਦੇਵ ਕਹਿਣ ਲੱਗੇ, ਪੰਡਿਤ ਕੀ ਗੱਲ ਹੈ, ਹੋ ਕੀ ਰਿਹਾ ਪੰਡਿਤ ਜੀ? ਆਖਣ ਲੱਗਾ, ਜੀ ਮੇਰਾ ਤਾਂ ਕੰਮ ਖਰਾਬ ਕਰਤਾ ਸਾਰਾ ਤੁਹਾਡੇ ਸੇਵਕ ਨੇ। ਸਤਿਗੁਰੂ ਕਹਿੰਦੇ, ਪਹਿਲੇ ਤਾਂ ਕੰਮ ਖਰਾਬ ਨਹੀਂ ਸੀ ਹੋਇਆ ਪਰ ਹੁਣ ਹੋ ਗਿਆ। ਤੇ ਪੰਡਿਤ ਨੂੰ ਗੱਲ ਸਮਝਾਈ, ਕਹਿਣ ਲੱਗੇ ਅਸਲ ਮੈਲ ਤੇ ਅੰਦਰ ਪਈ ਆ, ਅਸਲ ਭੇਟ ਤੇ ਅੰਦਰ ਹੈ, ਜਿੰਨਾ ਚਿਰ ਉਹ ਨਹੀਂ ਨਿਕਲਦੀ ਉਹਨਾਂ ਚਿਰ ਤੇਰੀ ਬਾਹਰ ਦੀ ਸੋਚ ਕੀ ਕਰੇਗੀ? ਸਤਿਗੁਰੂ ਕਹਿਣ ਲੱਗੇ, ਕੁਬੁੱਧ ਦੂਮਣੀ ਕੁਦਯਾਰ ਕਸਾਇਣ ਪਰ ਨੁੰਦਾ ਘੱਟ ਚੂਹੜੀ ਮੁੱਠੀ ਕਰੋੜ ਚੰਦਾਲ ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੇਠੀਆਂ ਨਾਲ। ਕਹਿੰਦੇ ਤੇਰੇ ਅੰਦਰ ਇਹ ਸਭ ਕੁਝ ਮੌਜੂਦ ਹੈ ਔਰ ਤੂੰ ਬਾਹਰੋਂ ਆਪਣੇ ਆਪ ਨੂੰ ਸਮਝਦਾ ਕਿ ਮੈਂ ਪਵਿੱਤਰ ਹੋ ਗਿਆ, ਗੱਲ ਬਣ ਗਈ ਹੈ। ਸਤਿਗੁਰੂ ਬਾਣੀ ਵਿੱਚ ਇੱਕ ਥਾਂ ਤੇ ਫੁਰਮਾਨ ਕਰਦੇ ਆ, ਕਹਿੰਦੇ ਪਾਪ ਕਰੇ ਹੈ ਪੰਚਾਂ ਕੇ ਬਸ ਰੇ। ਕਹਿੰਦੇ ਸਾਰੇ ਲੋਕ ਅਸੀਂ ਕੀ ਕਰਦੇ ਹਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵੱਤ ਵਿੱਚ ਮਾੜੇ ਕੰਮ ਕਰਦੇ ਹਾਂ। ਫਿਰ ਤੀਰਥ ਨਹਾਏ ਕਹੇ ਸਭ ਉਤਰੇ, ਕਿ ਵੀ ਲਾਉਣੇ ਕਹਿੰਦੇ ਸਭ ਉਤਰ ਗਏ। ਫਿਰ ਕੀ ਕਰਦੇ ਹਾਂ, ਕਹਿੰਦੇ ਨੇ ਬਹੁਤ ਕਮਾਵੇ ਹੋਏ ਨਿਸ਼ੰਕ ਮੁੜ ਕੇ ਆਣ ਕੇ ਉਹ ਕੁਝ ਫਿਰ ਨਿਸ਼ੰਕ ਹੋ ਕੇ ਕਰੀ ਜਾਂਦੇ ਕਿ ਪਿਛਲੇ ਲਾਭ ਤੇ ਹੁਣ ਅਗਲੇ ਫਿਰ ਸਹੀ, ਨਤੀਜਾ ਕੀ ਹੋਏਗਾ? ਕਹਿੰਦੇ ਨੇ ਜਮਪੁਰ ਬਾਂਧ ਖਰੇ ਕਾਲੰਕ। ਕਹਿੰਦੇ ਨੇ ਇਹੋ ਜਿਹਾ ਮਨੁੱਖ ਕਿੰਨੀ ਚਰਨ ਆਉਂਦਾ ਰਹੇ, ਕੁਝ ਨਹੀਂ ਕਰਦਾ ਰਹੇ, ਉਹ ਮੌਤ ਦੇ ਵੱਸ ਵਿੱਚ ਜੰਮਣ ਮਰਨ ਦੇ ਵੱਸ ਵਿੱਚ ਪਏਗਾ, ਕਾਲ ਦੀ ਗੋਦ ਵਿੱਚ ਜਾਏਗਾ, ਉਸ ਬੰਦੇ ਦੀ ਇਹ ਗਤੀ ਕਦੇ ਮੁੱਕ ਨਹੀਂ ਸਕਦੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜੇ ਲੱਖਾਂ ਵਾਰੀ ਹੀ ਮੈਂ ਪਵਿੱਤਰਤਾ ਧਾਰਨ ਕਰਾਂ ਤਾਂ ਜਿਹੜੀ ਇਹ ਮਨ ਦੀ ਪਵਿੱਤਰਤਾ ਹੈ ਨਾ ਉਹ ਇਸ ਸਾਧਨ ਨਾਲ ਬਿਲਕੁਲ ਨਹੀਂ ਹੋ ਸਕਦੀ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸਿੱਖ ਨੇ ਕੀ ਕਰਨਾ, ਨਾਮ ਜਪ ਕੇ ਸ਼ਬਦ ਬਾਣੀ ਦੀ ਵਿਚਾਰ ਕਰਕੇ ਤੇ ਆਪਣੇ ਅੰਦਰ ਦੀ ਮੈਲ ਜਿਹੜੀ ਹੈ ਉਸ ਨੂੰ ਧੋਣ ਦਾ ਯਤਨ ਕਰਨਾ। ਅੱਗੇ ਚੱਲ ਕੇ ਗੁਰੂ ਸਾਹਿਬ ਇਸ ਸਾਧਨ ਦੀ ਫਿਰ ਵਿਆਖਿਆ ਕਰਨਗੇ, ਜਿੱਥੇ ਤੀਰਥ ਨਾਵਾਂ ਜੇਤ ਸਭਾਵਾਂ ਉਹਦੇ ਚ ਫਿਰ ਇਹ ਸੰਕੇਤ ਦੋਗੇ, ਇਸ ਤੋਂ ਅੱਗੇ ਵੀ ਜਾ ਕੇ ਗੱਲ ਆਏਗੀ। ਇੱਥੇ ਸਤਿਗੁਰੂ ਕਹਿੰਦੇ ਨੇ ਕਿ ਜਿਹੜੀ ਬਾਹਰ ਦੀ ਪਵਿੱਤਰਤਾ ਹੈ ਨਾ, ਸੋਚ ਹੈ, ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ। ਪਾਠ ਕਰਨ ਲੱਗਿਆ ਹਮੇਸ਼ਾ ਇਹ ਧਿਆਨ ਰੱਖਣਾ ਹੈ ਕਿ ਸੋਚਿਆ ਸੋਚ ਨੂੰ ਪਾਠ ਨਹੀਂ, ਸੋਚਿਆ ਸੋਚ ਨੂੰ ਕੋਈ ਪਾਠ ਨਹੀਂ। ਤ੍ਰਿਤੀ ਦੀਆਂ ਦਰਾਂ ਜੇ ਤੁਸੀਂ ਨਹੀਂ ਬੋਲਦੇ ਤਾਂ ਅੰਨਾ ਪਏਗਾ। ਇਹ ਵਿਆਕਰਨਕ ਲੋਕੇ ਹਨ ਔਰ ਜ਼ਬਾਨੀ ਜ਼ਬਾਨੀ ਇਹਨਾਂ ਦਾ ਸਮਝਾਉਣਾ ਬਹੁਤ ਔਖਾ ਹੈ। ਸੋਚਿਆ ਥੋਕ ਨਾ ਹੋ ਗਈ ਜੇ ਸੋਚੀ ਲੱਖ ਵਾਰ, ਲੱਖ ਵਾਰ ਵੀ ਰੱਖਣਾ ਪਾਠ ਨਹੀਂ ਹੈ। ਇਸ ਪੰਕਤੀ ਦੇ ਚਾਠ ਗੁੱਸੇ ਹੋਣਗੇ, ਤੋ ਕਹਿ ਪਈ ਲੱਖ ਦਾਨ ਵਿੱਚ ਹੋਏਗਾ। ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ। ਅਸੀਂ ਬਹੁਤ ਚਰਚਾ ਇਸ ਮਸਿਆ ਲੈ ਕੇ ਵੇਖ ਰਹੇ ਸਾਂ। ਸਨ ਪੁਰਾਤੀ ਵਿੱਚ ਕੁਛ ਵੀ ਸੀਤਰੀ ਤੇ ਕੁੰਝ ਰੋਡ ਤੇ ਇਸ ਤਰ੍ਹਾਂ ਦੇ ਛਾਪੜੇ ਜਾਣ ਜਿਹਦੇ ਚ ਪਾਗ ਤ੍ਰਿਸ਼ੂਲ ਰੱਖਿਆ ਜਾਏ। ਇਸ ਢੰਗ ਨਾਲ ਉਹਨਾਂ ਦੀ ਛਪਾਈ ਕੀਤੀ ਹੈ, ਜਿੱਥੇ ਖੈਰ ਮੈਂ ਉੱਥੇ ਸਪੇਸ ਦਿੱਤੀ ਜਾਏ, ਵਰਫਾ ਦਿੱਤਾ ਜਾਏ, ਦਰੜਾ ਛੱਡੀ ਜਾਏ। ਤਾਂ ਉਹ ਰੋਡ ਤੇ ਅਸੀਂ ਛਾਪੜੇ ਤੇ ਉਹਨਾਂ ਨੂੰ ਬਹੁਤ ਲੋਕਾਂ ਨੇ ਪ੍ਰਸੰਨ ਕੀਤਾ, ਕਿਉਂਕਿ ਪਾਸ ਕਰਨ ਵਿੱਚ ਉਹਦੇ ਨਾਲ ਸਬਕ ਵਾਲੇ ਪਤੇ ਨੂੰ ਜਿਹਨੇ ਸਮਝਣ ਦੀ ਕੋਸ਼ਿਸ਼ ਕਰਨੀ ਉਹਨੂੰ ਸਹੂਲਤ ਹੋ ਗਈ। ਨਿਕਲ ਜੀ ਦਲ ਵੱਲੋਂ ਗੁਟਕੇ ਛਪੇ, ਮੈਂ 84 ਵਿੱਚ ਗੁਟਕਾ ਤਿਆਰ ਕੀਤਾ ਸੀ। ਉਹਨੂੰ ਸੀਤੀ ਨਹੀਂ ਹੈ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਰਚਨਾ ਹੈ ਉਹਨੂੰ ਕੋਟੀਆਂ ਵਿੱਚ ਇਸ ਢੰਗ ਨਾਲ ਛਾਪਿਆ ਜਾਵੇ। ਮੇਰੇ ਕੋਲ ਬੜਾ ਲੰਮਾ ਪ੍ਰੋਜੈਕਟ ਹੈ, ਫਿਰ ਮੇਰਾ ਕਾਲ ਪਿਆਉਣ ਵਾਲੇ ਸਮੇਂ ਅੰਦਰ ਕਦੇ ਵਕਤ ਮਿਲਿਆ,
ਫਿਰ ਇਹ ਕੰਮ ਜਿਹੜਾ ਸਿਰੇ ਚੜ੍ਹ ਜਾਏਗਾ, ਕਿਉਂਕਿ ਲੋਕਾਂ ਨੂੰ ਪਾਠ ਕਰਨ ਵਿੱਚ ਹੋਰ ਮੁਸ਼ਕਿਲ ਹੈ ਔਰ ਗਲਤ ਪਾਠ ਆਮ ਤੌਰ ਤੇ ਬੁਲਾ ਹੈ।
ਸਤਿਗੁਰੂ ਕਹਿੰਦੇ ਨੇ ਕਹੁਤਿਆ ਸੋਗ ਨਾ ਮੋੜੀ ਜੇ ਸੋਤੀ
ਲਾਭ ਰਵਾਰ ਕਰਨੀਰਾ ਸਾਧਨ ਕਿਪਰੈ ਚੁੱਪ ਨਾ ਹੋ ਗਈ। ਹੁਣ ਬਾਹਰੋਂ ਤਾਂ ਬੰਦਾ ਚੁੱਪ ਕਰ ਗਿਆ ਤੇ ਇਦਾਂ ਦੀ ਮੌਨ ਤੱਕ ਧਾਰਨ ਕਰ ਲੈਂਦੇ ਆ ਕਿ ਮੈਂ ਤਾਂ ਬੋਲਣਾ ਨਹੀਂ, ਜੀਵ ਬੰਦਗੀ ਹੈ। ਕਿਲਾ ਇਤਰਾਰ ਨੇ ਬੜਾ ਅਜੀਬ ਇਸ਼ਤਿਹਾਰ ਪੜਿਆ,
ਅੰਦਰ ਜੀ ਕੀ ਹੋ ਰਿਹਾ, ਮੌਨ ਦਾ ਪ੍ਰਧਾਨ ਪਾਠ, ਹੁਣ ਪਾਠ ਦਾ ਅਰਥ ਵੀ ਹੈ ਬੋਲ ਕੇ ਕਰਨਾ,
ਪਾਠ ਦਾ ਅਰਥ ਵੀ ਹੈ ਜੇ ਕੁਝ ਪੜ੍ਹਨਾ ਹੈ ਉਚਾਰਨ ਕਰਨਾ ਹੈ।
ਫਿਰ ਉਹ ਕਹਿੰਦੀ ਮੌਨ ਦਾ ਪ੍ਰਧਾਨ ਪਾਠ ਕੀ ਅਸਰ ਚ ਪਤਾ ਚੱਲ ਗਈ ਕਿ ਸਾਧਨੀ ਦੇ ਯਾਰ ਹੁੰਦੀ ਆ, ਅਸੀਂ ਆਪਣੇ ਧਰਮ ਹੀ ਨਹੀਂ ਉਹਦੇ ਵਿੱਚ ਪਾ ਰਹੇ ਹਾਂ, ਉਹਦੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਨਾ ਕਿ ਉਹ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਸੀਗਾ, ਪਰ ਅਸੀਂ ਉਹ ਉਸ ਪਾਸੇ ਜਾ ਰਹੇ ਹਾਂ ਤੇ ਇਹ ਕਹਿੰਦੇ ਕਿ ਤੁਸੀਂ ਉਹ ਰੇ ਵੱਡਾ ਵੱਡਾ ਕੰਮ ਕਰਦੇ ਆ ਜੀ ਵੱਡਾ ਹੀ ਹੈ,
ਅਸੀਂ ਮੰਨਦੇ ਹਾਂ।
ਸਤਿਗੁਰੂ ਕਹਿੰਦੇ ਨੇ ਕਿ ਤੁਰਪਰਤ ਹੋ ਗਈ, ਬਾਹਰ ਦੀ ਕੁਪਰਤ ਅੰਦਰ ਦੀ ਚੁੱਪ ਨਹੀਂ ਮਨੁੱਖ ਨਹੀਂ ਹੁੰਦੀ, ਔਰ ਕੀ ਥਾਰੇ ਵਿਗੜੇ ਚੁੱਪ ਕਰਕੇ।
ਮਨੈਰ ਬੰਦਾ ਬੋਲ ਰਿਹਾ, ਮਹਿੰਦਰ ਵੀ ਚਮਸਕਾਰ ਚੱਲਦੇ, ਮੈਂ ਸੋਚਿਆ ਕੀ ਹੈਣਾ ਕੀ ਨਹੀਂ ਰਹਿਣਾ, ਮਹਿੰਦਰ ਵੀ ਚੱਲ ਰਹੇ ਕੀ ਆ ਰਿਹਾ ਕੀ ਨਹੀਂ ਕਹਿ ਰਿਹਾ,
ਬੋਲ ਰਹੇ ਅੰਦਰੋਂ ਸੀ ਅੰਦਰੋਂ ਕੋਈ ਚੁੱਪ ਨਹੀਂ ਆ।
ਇਹ ਰਾਜ ਅਲਾ ਇੱਕ ਵਾਰੀ ਮੱਧ ਪ੍ਰਦੇਸ਼ ਵਿੱਚ ਜਬਲਪੁਰ ਗਿਆ ਤੇ ਉੱਥੇ ਮਹੇਸ਼ ਯੋਗੀ ਦਾ ਆਸ਼ਰਮ ਪੈਂਦਾ ਤੇ ਗੁਰੂ ਅਮਰਦਾਸ ਪਾਤਸ਼ਾਹ ਦਾ 300 ਸਾਲਾ ਪੁਰਬ ਮਨਾ ਰਹੇ ਸੀਗੇ। ਉੱਥੇ ਪਹੁੰਚੇ ਫਿਰ ਮੈਨੂੰ ਪਤਾ ਲੱਗਾ ਵੀ ਇੱਥੇ ਉਹਨਾਂ ਦਾ ਆਸ਼ਰਮ ਹੈਗਾ, ਮੈਂ ਤਾਂ ਚਲੋ ਦੇਖਦੇ ਹਾਂ, ਫਿਰ ਅੰਦਰ ਫਿਰ ਦੇਖਿਆ ਨਹੀਂ ਮੈਨੂੰ ਇੱਥੇ ਕਹਿੰਦੇ ਯਾਰ ਉੱਥੇ ਪੰਜਾਬੀ ਸਾਧ ਸੀ ਉਹਨਾਂ ਦੇ ਆਸ਼ਰਮ ਵਿੱਚ। ਫਿਰ ਉਹ ਗੱਲ ਸੇਵਕ ਕਹਿਣ ਵੀ ਇਹਨੇ ਜੀ 12 ਸਾਲ ਲਈ ਇਹ ਮੌਨ ਵਰਤ ਧਾਰਨ ਕੀਤਾ ਹੋਇਆ, ਮੇਰਾ ਸਿਰ ਨਹੀਂ ਵਰਮ ਕਰ ਰਿਹਾ, ਇਹ 12 ਸਾਲ ਲਈ ਇਹ ਨਾਲ ਬੋਲਣਾ ਨਹੀਂ। ਮੈਂ ਕਿਹਾ ਵੀ ਇਸ ਤਾਂ ਗੱਲਬਾਤ ਕਰਨੀ ਚਾਹੁੰਦੇ ਹਾਂ, ਧਾਰਮਿਕ ਬੰਦੇ ਨੇ ਕੁਛ ਧਾਰਮਿਕ ਵਿਚਾਰ ਕਰਾਂਗੇ। ਕਹਿਣ ਲੱਗੇ ਫਿਰ ਇੱਕ ਸਾਧਨ ਹੈਗਾ, ਇਹਨਾਂ ਨੇ ਸਲੇਟ ਰੱਖੀ ਹੈ ਕੋਲ, ਉਸ ਤੁਸੀਂ ਆਪਣਾ ਸਵਾਲ ਕਰੋ, ਸੁਣ ਤੇ ਲੈਣਗੇ ਨਾ, ਮਾਫ ਕਰਨਾ ਅੰਦਰੋਂ ਮੂੰਹ ਬੰਦ ਕਰ ਲਿਆ, ਹੁਣ ਕੰਨ ਜਿਹੜੇ ਨੇ ਕੁਦਰਤ ਨੇ ਬੜਾ ਕ੍ਰਿਸ਼ਮਾ ਕੀਤਾ ਹੈ ਕਿ ਕੰਨ ਤੁਹਾਨੂੰ ਖੋਲਣੇ ਨਹੀਂ ਪੈਂਦੇ, ਆਟੋਮੈਟਿਕ ਖੁੱਲੇ ਹੋਏ ਨੇ। ਤਾਂ ਖੈਰ ਕਹਿੰਦੇ ਸੁਣ ਲੈਣਗੇ ਤੇ ਤੁਹਾਡੇ ਸਵਾਲ ਦਾ ਜਵਾਬ ਸਲੇਟ ਤੇ ਦੇਣਗੇ। ਹੁਣ ਮੁਸ਼ਕਿਲ ਇਹ ਵਾ ਵੀ ਸਲੇਟ ਤੇ ਕਿੰਨਾ ਕੁਛ ਲਿਖ ਸਕਦੇ ਆ, ਕਿੰਨਾ ਕੁ ਜਵਾਬ ਦੇਣਗੇ। ਤੂੰ ਉਹ ਬੋਲਣਾ ਚਾਹੁੰਦਾ, ਮੈਂ ਉਹਦੀ ਦਸ਼ਾ ਦੇਖੀ, ਦਸ਼ਾ ਦੇਖ ਕੇ ਮੈਂ ਬਹੁਤ ਪਰੇਸ਼ਾਨ ਹੋਇਆ, ਉਹ ਬੋਲਣ ਤੇ ਚਾਹੁੰਦਾ, ਦਲ ਤਫਸੀਲ ਕਰਨਾ ਚਾਹੁੰਦਾ, ਸਾਨੂੰ ਦੱਸਣਾ ਚਾਹੁੰਦਾ, ਲੇਕਿਨ ਉਹ ਪ੍ਰਣ ਕਰ ਬੇਖਾ ਕੁਤਬਾ ਫਸ ਗਿਆ। ਦੋ ਚਾਰ ਅੱਖਰ ਲਿਖਦਾ ਹੁਣ ਕੀ, ਸਾਰਾ ਕੁਝ ਤੇ ਲਿਖਿਆ ਨਹੀਂ ਜਾ ਸਕਦਾ। ਮੈਂ ਕਿਹਾ ਸੰਤ ਜੀ ਕਿਹੜੇ ਸਾਹਿਬ ਵਿੱਚ ਬਹਿ ਗਏ ਤੁਸੀਂ, ਹੱਸ ਪਿਆ, ਕਹਿਣ ਲੱਗਾ ਮਜਬੂਰੀ ਹੈ, ਹੁਣ ਕਹਿ ਬੈਠਾ, ਹੁਣ ਜੇ ਮੈਂ ਤੋੜ ਦੇਣਾ ਤੇ ਮੇਰਾ ਤਾਂ ਸਾਰਾ ਸਾਰੀ ਪੂਜਾ ਪ੍ਰਤਿਸ਼ਠਾ ਸਾਰੀ ਮਿੱਟੀ 'ਚ ਮਿਲ ਜਾਏਗੀ, ਲੋਕੀ ਆਖਣਗੇ ਵੀ ਇਹਨੇ ਤੇ ਪ੍ਰਣ ਕੀਤਾ ਸੀ, ਤੋੜ ਦਿੱਤਾ। ਬੰਦਾ ਕਸੂਤਾ ਫਸਦਾ ਕਈ ਵਾਰੀ, ਤੇ ਧਰਮ ਇਸ ਤਰ੍ਹਾਂ ਕਸੂਤੇ ਫਸ ਕੇ ਨਹੀਂ ਨਿਭਾਇਆ ਜਾਂਦਾ। ਧਰਮ ਤਾਂ ਅੰਤਰ ਆਤਮਾ ਦੀ ਚੀਜ਼ ਹੈ, ਯਾਦ ਰੱਖਣਾ, ਲੋਕ ਦਿਖਾ ਦੇ ਲਈ ਵੀ ਲੋਕੀ ਮੈਨੂੰ ਧਰਮੀ ਕਹਿਣ, ਉਹਦੇ ਲਈ ਕੋਈ ਧਰਮ ਕਰਦਾ ਤਾਂ ਉਹ ਆਪਣੇ ਲਈ ਬਿਲਕੁਲ ਨਹੀਂ, ਉਹ ਲੋਕ ਦਿਖਾਵਾ ਹੈ, ਉਹਦੇ ਨਾਲ ਤਾਂ ਉਹਨੂੰ ਅਸੀਂ ਧਰਮ ਪਖੰਡ ਰਹਿੰਦੇ ਹਾਂ, ਉਹ ਧਰਮ ਨਹੀਂ। ਧਰਮ ਤਾਂ ਅੰਦਰ ਦਾ ਭਰਮ ਦਾ ਅਰਥ ਪਤਾ ਕੀ ਹੈ, ਅੰਦਰ ਦਾ ਆਤਮਾ ਦਾ ਸੁਭਾਅ, ਆਪੇ ਦਾ ਸੁਭਾਅ। ਪਰ ਮਾਫ਼ ਕਰਨਾ, ਆਤਮਾ ਕਿਸੇ ਦਾ ਲਿਹਾਜ਼ ਨਹੀਂ ਕਰਦੀ, ਉਹ ਸਾਨੂੰ ਵੀ ਦੱਸਦੀ ਬੰਦਿਆਂ ਤੋਂ ਪਖੰਡ ਕਰ ਰਿਹਾ, ਇਹ ਠੀਕ ਹੈ, ਪਰ ਅਸੀਂ ਸੁਣਦੇ ਨਹੀਂ, ਆਵਾਜ਼ ਨਹੀਂ ਸੁਣਦੇ, ਪਰਵਾਹ ਨਹੀਂ ਕਰਦੇ ਉਹਦੀ, ਉਹ ਤਾਂ ਸਾਡੇ ਮੂੰਹ ਦੇ ਵਿੱਚ ਪਿੱਟ ਮਾਰਦੀ ਕਿ ਤੂੰ ਕੀ ਕਰਨ ਲੱਗਾ। ਤਾਂ ਸਤਿਗੁਰੂ ਕਹਿੰਦੇ ਨੇ ਕਿ ਬਾਹਰ ਤੋਂ ਚੁੱਪ ਕਰਨ ਨਾਲ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੇ ਗੌਰ ਗੱਲ ਹੀ ਲਿਖੀ ਹੈ, ਉਹ ਕਹਿੰਦੇ ਨੇ ਵੀ ਜੇ ਚੁੱਪ ਕਰਨ ਨਾਲ ਗੱਲ ਬਣ ਜਾਵੇ, ਮੌਨ ਪ੍ਰਤ ਧਾਰਨ ਕੀਤੇ ਹੀ ਮੁਕਤੀ ਦਾ ਕੋਈ ਸਾਧਨ ਲੱਭ ਜਾਏ, ਤਾਂ ਉਹ ਕਹਿੰਦੇ ਨੇ ਤਰਵਰ ਸਦੀਵ ਮੌਨ ਸਾਤੇ ਹੀ ਮਰਤ ਹੈ। ਵਕਤ ਮਿਲਿਆ ਤਾਂ ਅਕਾਲ ਉਸਤਤ ਵਿੱਚ ਜਿਹੜੇ ਇਸ ਤਰ੍ਹਾਂ ਦੇ ਕਬਰਿਤ ਨੇ ਨਾ, ਜਿਹੜੇ ਪਰਛੇ ਲਾਹ ਕੇ ਰੱਖ ਦਿੰਦੇ ਪਖੰਡ ਦੇ, ਉਹ ਤੁਹਾਡੇ ਨਾਲ ਸਾਂਝੇ ਕਰਾਂਗਾ। ਸਤਿਗੁਰੂ ਕਹਿੰਦੇ ਨੇ ਤਰਵਰ ਸਦੀਵ ਮੌਨ ਸਾਦੇ ਹੀ ਮਰਤ ਹੈ। ਜਿਹੜੇ ਲੋਕ ਕਦੇ ਬੋਲਦੇ ਨੇ, ਪੱਥਰ ਕਦੇ ਬੋਲਦੇ ਨੇ, ਉਹ ਤਾਂ ਸਾਡੇ ਨਾਲੋਂ ਬਹੁਤ ਜ਼ਿਆਦਾ ਜੰਮਦੇ ਨਹੀਂ, ਮੌਨ ਵਰਤ ਅੰਤ ਤੱਕ ਮੌਨ ਵਰਤ ਚੱਲਦਾ ਹੈ। ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਅਕਾਲ ਪੁਰਖ ਨੇ ਜੇ ਸਾਡੇ ਕੋਲੋਂ ਮੌਨ ਹੀ ਕਰਾਉਣਾ ਹੁੰਦਾ, ਜ਼ੁਬਾਨ ਕਾਹਦੇ ਲਈ ਦਿੰਦਾ, ਪੱਥਰ ਬਣਾ ਕੇ ਸੁੱਟ ਦਿੰਦਾ ਕਿਤੇ ਵੀ, ਚਲੋ ਠੀਕ ਹੈ ਪੈ ਰਹੋ। ਤਾਂ ਸਤਿਗੁਰੂ ਕਹਿੰਦੇ ਨੇ ਚੁੱਪ ਹੈ, ਚੁੱਪ ਨਾ ਹੋ ਬਈ ਜੇ ਲਾਇ ਰਹਾ ਲਿਵ ਤਾਲ, ਚੁੱਪ ਧਾਰਨ ਕਰਨ ਨਾਲ ਵੀ ਅੰਦਰੋਂ ਮਨ ਚੁੱਪ ਨਹੀਂ ਹੁੰਦਾ,
ਭਾਵੇਂ ਮੈਂ ਇੱਕ ਰਸ ਸਮਾਧੀ ਲਾ ਕੇ ਕਿੰਨਾ ਚਿਰ ਬੈਠਾ ਰਵਾਂ, ਅੰਦਰ ਦੀ ਚੁੱਪ ਨਹੀਂ ਬਣਦੀ, ਅੰਦਰ ਖਾਮੋਸ਼ ਨਹੀਂ ਹੁੰਦਾ। ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਕਿ ਪਹਿਲਾ ਸਾਧਨ ਤੇ ਬਾਹਰੋਂ ਸੁੱਚ ਪਿੱਟ ਦਾ ਚੱਕਰ ਚਲਾ ਦੇਣਾ, ਦੂਸਰਾ ਸਾਡੇ ਵਿੱਚ ਵੀ ਚੱਲ ਪਿਆ, ਸਾਡੇ ਵਿੱਚ ਵੀ ਸਿੱਖਾਂ ਵਿੱਚ ਗੱਲ ਨਹੀਂ ਸੀ। ਹਾਲਾਂਕਿ ਸੰਗਤ ਔਰ ਪੰਥ ਦੀ ਮਰਿਆਦਾ ਇਸ ਗੱਲ ਨੂੰ ਪ੍ਰਗਟ ਕਰਦੀ ਹੈ ਕਿ ਸਿੱਖਾਂ ਵਿੱਚ ਸੁੱਚ ਪਿੱਟ ਦੀ ਕੋਈ ਕਹਾਣੀ ਨਹੀਂ ਹੈ, ਲੇਕਿਨ ਸਾਡੇ ਵਿੱਚ ਵੀ ਚੱਲ ਗਏ, ਅਸੀਂ ਦੇਖੀ ਹੁੰਦੇ ਹਾਂ ਜੀ। ਉਹ ਕਹਿੰਦੇ ਦੂਜੇ ਦਾ ਭਾਂਡਾ ਨਹੀਂ ਵਰਤਣਾ, ਦੂਜਾ ਲੰਗਰ ਅਸੀਂ ਵੱਖਰਾ ਆਪਣਾ ਲੰਗਰ ਬਣਾਵਾਂਗੇ, ਸ਼ਾਇਦ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਿਆ ਉਹਨਾਂ ਲੋਕਾਂ ਨੇ, ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਿਆ ਉਹਨਾਂ ਲੋਕਾਂ ਨੇ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਤਾਂ ਇਹਨਾਂ ਚੀਜ਼ਾਂ ਨੂੰ ਖੰਡਨ ਕਰਦੀ ਹੈ। ਕਹਿੰਦੇ ਇਹ ਤਾਂ ਕੋਈ ਮਤਲਬ ਹੀ ਨਹੀਂ, ਜੇ ਮਨੁੱਖਤਾ ਨਾਲ ਤੁਹਾਡੀ ਨਫ਼ਰਤ ਹੈ ਤੇ ਮਾਫ ਕਰਨਾ, ਜਿਸ ਬਾਪ ਦੇ ਬੱਚਿਆਂ ਨੂੰ ਅਸੀਂ ਨਫ਼ਰਤ ਕਰਦੇ ਹਾਂ ਉਸ ਬਾਪ ਨਾਲ ਦੋਸਤੀ ਨਹੀਂ ਪਾਈ ਜਾ ਸਕਦੀ, ਇਹ ਬਹੁਤ ਕਠਿਨ ਹੈ, ਮੁਸ਼ਕਲ ਗੱਲ ਹੈ। ਸੋਈਆ ਹੈ, ਉਦਮ ਕਰ ਲਾਗੇ ਬਹੁ ਭਾਂਤੀ, ਵਿੱਚ ਰਹਿ ਅਨਕ ਸ਼ਾਸਤਰ ਬਹੁ ਖਟੂਆ, ਭਸਮ ਲਗਾਏ ਤੀਰਥ ਕੋ ਪ੍ਰਮਤੇ, ਸੂਖਮ ਦੇਹ ਬੰਧਿਆ ਬਹੁ ਜਟੂਆ। ਉੱਥੇ ਆਉਂਦਾ ਹੈ ਪੂਜਾ ਚੱਕਰ ਕਰਤ ਸੋਮ ਪਾਕਾ, ਸੋਮ ਪਾਕ ਦਾ ਮਤਲਬ ਸਵਿੰਗ ਪਾਕ, ਮੈਂ ਆਪਣੀ ਰਸੋਈ ਆਪ ਬਣਾਉਣਾ, ਖੰਡਨ ਕੀਤਾ। ਹੋਰ ਵੀ ਕਈ ਪ੍ਰਮਾਣ ਮਿਲਣਗੇ, ਜੇ ਮੈਂ ਪ੍ਰਮਾਣ ਹੀ ਦੇਣ ਲੱਗਾ ਤਾਂ ਬਹੁਤ ਪ੍ਰਮਾਣ ਨੇ, ਲੇਕਿਨ ਮੈਂ ਸਿਰਫ ਮੂਲ ਗੱਲ ਤੁਹਾਡੇ ਨਾਲ ਸਾਂਝੀ ਕਰਨੀ, ਜਿਹਨੇ ਪ੍ਰਮਾਣ ਲੱਭਣੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਧਿਆਨ ਨਾਲ ਪੜ੍ਹੋ, ਆਪੇ ਲੱਭ ਜਾਣਗੇ। ਤਾਂ ਸਤਿਗੁਰੂ ਕਹਿੰਦੇ ਨੇ ਚੁੱਪ ਹੈ ਚੁੱਪ ਨਾ ਹੋਵੇ, ਜੇ ਲਾਏ ਰਹਾਂ ਲਿਵ ਤਾਰ, ਤੇ ਅਗਲੀ ਪੰਕਤੀ ਹੈ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਕੁੜੀਆਂ ਭਾਰ। ਹੁਣ ਕਈ ਮਨੁੱਖ ਸੋਚਦੇ ਨੇ ਕਿ ਸੰਸਾਰ ਦੇ ਪਦਾਰਥ ਜਿਹੜੇ ਨੇ ਨਾ, ਇਹਨਾਂ ਨੂੰ ਮੈਂ ਇੱਕ ਵਾਰੀ ਚੰਗੀ ਤਰ੍ਹਾਂ ਵਰਤ ਲਵਾਂ ਤੇ ਫਿਰ ਮੇਰਾ ਮਨ ਰੱਜ ਜਾਏਗਾ। ਇੱਥੇ ਭੁੱਖ ਹੜਤਾਲ ਕਰਨ ਦਾ ਕੋਈ ਮਤਲਬ ਨਹੀਂ ਹੈਗਾ, ਕੋਈ ਸਮਝੇ ਕਿ ਗੁਰੂ ਸਾਹਿਬ ਕਹਿੰਦੇ ਨੇ ਭੁੱਖੇ ਰਹਿਣ ਦੀ ਗੱਲ, ਭੁੱਖੇ ਰਹਿਣ ਦੀ ਗੱਲ ਨਹੀਂ ਹੈ। ਕਹਿੰਦੇ ਨੇ ਕਿ ਜੇ ਮੈਂ ਬੰਨਾ ਕੁੜੀਆਂ ਭਾਰ, ਕਈ ਢੇਰ ਕੁੜੀਆਂ ਦੇ ਪਦਾਰਥ ਜਿਹੜੇ ਨੇ ਉਹ ਕਈ ਭਾਰ ਇਕੱਠੇ ਕਰ ਲਵਾਂ, ਬਹੁਤ ਸਾਰੇ ਵਜ਼ਨ ਜੋੜ ਲਵਾਂ, ਵੀ ਆ ਵੀ ਮਕਾਨ ਮੇਰਾ, ਆਕਾਰ ਮੇਰੀ ਹੈ, ਕੱਪੜੇ ਮੇਰੇ। ਔਰ ਕਈ ਵਾਰੀ ਬੰਦਾ ਜਿਹੜਾ ਨਾ ਇਤਨਾ ਕੁਝ ਜਮ੍ਹਾਂ ਕਰ ਲੈਂਦਾ, ਕੁਛ ਸਮਾਨ ਦੇ ਪਦਾਰਥਾਂ ਦੇ ਢੇਰ ਥੱਲੇ ਆਪ ਦਬੈ ਜਾਂਦਾ, ਕਈ ਵਾਰੀ ਉਹ ਸਾਰੇ ਕੱਪੜੇ ਵਰਤ ਨਹੀਂ ਸਕਦਾ, ਸਾਰੇ ਭੋਜਨ ਖਾ ਨਹੀਂ ਸਕਦਾ, ਸਾਰੇ ਪਦਾਰਥ ਵਰਤ ਨਹੀਂ ਸਕਦਾ, ਇਸ ਤਰ੍ਹਾਂ ਉਲਝ ਜਾਂਦਾ। ਤੇ ਸਤਿਗੁਰੂ ਕਹਿੰਦੇ ਨੇ ਕਿ ਇਹ ਬੰਦਾ ਕੀ ਹੈ, ਕਹਿੰਦੇ ਨੇ ਇਹ ਬੰਦਾ ਭੁੱਖ ਦੇ ਅਧੀਨ ਹੈ। ਇੱਥੇ ਭੁੱਖਿਆਂ ਦਾ ਮਤਲਬ ਹੈ ਭੁੱਖ ਦੇ ਅਧੀਨ ਰਹਿਣ ਨਾਲ, ਭੁੱਖ ਦੇ ਵਸ ਵਿੱਚ ਰਹਿਣ ਨਾਲ, ਆ ਵੀ ਚੀਜ਼ ਹਰ ਵੇਲੇ ਖਾਊ ਖਾਊ, ਹਰ ਵੇਲੇ ਆ ਵੀ ਮੇਰਾ ਆ ਵੀ ਮੇਰਾ, ਇਸ ਚੱਕਰ ਵਿੱਚ ਪਿਆ ਰਹਿਣਾ, ਤ੍ਰਿਸ਼ਨਾ ਦੇ ਅਧੀਨ ਰਹਿਣਾ। ਕਈ ਲੋਕ ਸੋਚਦੇ ਕਿ ਸੰਸਾਰ ਦੇ ਪਦਾਰਥ ਸਾਰੇ ਵਰਤ ਲਵਾਂਗੇ, ਫਿਰ ਚੰਗੀ ਤਰ੍ਹਾਂ ਸਾਡਾ ਮਨ ਤ੍ਰਿਪਤ ਹੋ ਜਾਵੇਗਾ ਤੇ ਫਿਰ ਅਸੀਂ ਇਸ ਰਸਤੇ ਉੱਤੇ ਤੁਰਾਂਗੇ। ਕਿਉਂਕਿ ਸਮਾਂ ਸਮਾਪਤ ਹੈ, ਇਹਦੇ ਸੰਬੰਧ ਵਿੱਚ ਕੁਝ ਹੋਰ ਬੇਨਤੀਆਂ ਮੈਂ ਫਿਰ ਕੱਲ੍ਹ ਦੇ ਟਾਈਮ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗਾ, ਕਿਉਂਕਿ ਮੈਂ ਛੇਤੀ ਛੇਤੀ ਗੱਲ ਨੂੰ ਮੁਕਾ ਕੇ ਦੌੜਨ ਦੀ ਕੋਸ਼ਿਸ਼ ਨਹੀਂ ਕਰਨੀ, ਯਤਨ ਕਰਨਾ ਕਿ ਕੋਈ ਗੱਲ ਸਾਡੀ ਸਮਝ ਵਿੱਚ ਆ ਸਕੇ। ਤਾਂ ਅੱਜ ਦੀ ਗੱਲ ਜਿਹੜੀ ਹੈ, ਅੱਜ ਦਾ ਵਿਚਾਰ ਹੈ, ਉਹ ਇਹਨੀ ਅੱਖਰਾਂ ਨਾਲ ਹੀ ਮੈਂ ਸਮਾਪਤ ਕਰਦਾ ਹਾਂ। ਤੇ ਸਤਿਗੁਰੂ ਰਹਿਮਤ ਕਰਨ ਕਿ ਅਸੀਂ ਉਹਨਾਂ ਦੀ ਬਾਣੀ ਨੂੰ ਪੂਰੀ ਇਮਾਨਦਾਰੀ ਨਾਲ, ਪੂਰੇ ਧਿਆਨ ਨਾਲ ਸਮਝ ਕੇ ਤੇ ਉਸ ਨੂੰ ਜ਼ਿੰਦਗੀ ਵਿੱਚ ਵਰਤਣ ਦੀ ਕੋਸ਼ਿਸ਼ ਕਰ ਸਕੀਏ। ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ।
ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਸ਼ੋਭਤ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਸੁਭਾਗ ਅਵਸਰ ਬਖਸ਼ ਕੇ ਬਾਣੀ ਦੇ ਕੀਰਤਨ ਦੁਆਰਾ ਸਾਡੀ ਸੁਰਤ ਨੂੰ ਸ਼ਬਦ ਵਿੱਚ ਜੋੜਿਆ ਹੈ। ਇਸ ਜੁੜੀ ਹੋਈ ਅਵਸਥਾ ਵਿੱਚ ਹੀ ਬਾਣੀ ਦੇ ਭਾਵ ਤੱਕ ਪਹੁੰਚਣ ਦਾ ਯਤਨ ਕਰੀਏ। ਜਪਜੀ ਦੀ ਪਹਿਲੀ ਪੌੜੀ ਵਿੱਚ ਸਤਿਗੁਰੂ ਫੁਰਮਾਨ ਕਰ ਰਹੇ ਹਨ, ਸੋਚੈ ਸੋਚ ਨਾ ਹੋਵੇ ਹੀ, जे सोची लख वार चुप है चुप न हो गई जे लाए रहा लिवतार उख्या उख न उतरी जे बरना पुरिया पार सहस सियाणपा लख हो है ता एक ना चले नाल केव सचियारा होई है केव कूड़े तुटे पाल हुकम रजाई चलना नानक लिखया नाड। पौड़ी जी तीसरी पंक्ति दे संबंध विच विचार आरंभ सी। सतगुरु फरमांदे हन भुखिया भुख ना उतरी जे बन्ना पुरियां पार कहिंदे ने भुख दे अधीन रहन नाल यह मतलब भुखे रहन नाल नहीं क्योंकि पंक्ति जड़ी है उदा अद्धा हिस्सा दसदा है जे बन्ना पुरियां पार तो बन्न दा मतलब हुंदा है इकट्ठा करना भार दा मतलब है वजन बोझ ढेर ये कई किस्म के मेजरमेंट कोशकारा ने दिते हैं कोई किसी तरह गिणदा कोई किसी तरह गिणदा है मतलब सिर्फ इतना है कि बहुत सारे पदार्थ जड़े ने वो कट्ठे कर ले जाण कहिंदे ने पुरियां तो मतलब है वक् वक् धरतियां वक् वक् सृष्टियां ये वक् वक् इलाकों का समान इकट्ठा कर लीए जे बंदा टूर ते तुरदा कहिंदा कोई सिंगापुरों खरीद लवा कोई थाईलैंड तो इकट्ठा कर लवा कुछ अमरीका कनेडा तो भाव सिर्फ इतना ही है कि वक् वक् दिशावां तो वक् वक् साधना तो भावे कितना कुछ मनुख इकट्ठा कर लवे मनुख की जिहड़ी भुख है तृष्णा है वो बिल्कुल बुझदी नहीं खत्म नहीं होती। बड़ी अजीब गल है चुल्हा बालदे रहे हैं हुण भी बालदे ने लोग ते कितना बालण उस चुल्हे दे अंदर सर जांदा है रोज कितनियां लकड़ां उहदे च बल जांदियां उस चुल्हे ने कदे नहीं आख्या भी मेरी बस हो गई होर ना बालियो। बायन मनुख भी इसे तरह ही है कितना कुछ इकट्ठा हो जाता है लेकिन ना नहीं करता कहिंदा नहीं होर ना आवे ये वक्री दाले भी चुकण ना देण अगले या चुकया ना जावे। एक वार्ता है पुरातन जन्म साखी की मेरे ध्यान में आई मरदाने ने सोचा एक बारी कि बड़ी भेटा चढ़ती है लोग बड़े पदार्थ भेट करते ने ते सतगुरु बड़ी अजीब गल करते ने ते पदार्थ आते ने ते लोड़वंदा नूं आवाज मार लैंदे ने ते उन्हां में चुका दिंदे ने असी फिर खाली ते खाली मन च आया ना ख्याल कहन लगा जे कि ये दान ना करन ते चंगा ही है ना वाह वाह समान कट्ठा हो जाएगा। सतगुरु समझ दे ये बंदा किथे खलोता है। खैर जिक्र है भी अगले पड़ाव उत्ते जिस वेले लोकां ने धार्मिक व्यक्ति जान के सेवा की उपदेश सुने ते पदार्थ फिर कट्ठे हो गए। सतगुरु सच्चे पातशाह ने ऐरकी उन्हां नूं वंडिया नहीं तकसीम नहीं कीता अंदरों मरदाना खुश है कि चंगा होया। हुण जिस वेले चलण लगे पंडा बन गईयां दो सतगुरु कहिंदे मरदानिया चुक बड़ा खुश हुण समझ वाली गल सीगी जिस वेले चुक लईयां पंडा ते भार बन गया अगे बड़ा आराम नाल गुरु नानक साहब के पिछे पिछे नाल नाल तुरया जांदा सीगा हुण भार पै रहा तो तुरया जिथे जावे भार चुक के तो बंदा हौली तुरेगा ना तो जे भार ज्यादा हो गए तो फिर तो कदम होर हौले पै जाणगे मरदाना पिछे रहना शुरू हो गया। सतगुरु कहते मरदानिया कदम मिला के क्यों नहीं तुरदा नाल नहीं चलता पैंडा खोटा हो रहा है। आखने लगा महाराज भार है। सतगुरु सच्चे पातशाह कहण लगे भाई ये भार दी तू मंग की सी ते तेन मिल गया ये चल आखण लगा जी ये कितना चलिया जा सकता है। सतगुरु सच्चे पातशाह कहण लगे फिर कोई गल समझ विच आई है जे शरीर कुछ भार चुक के कदम पैर पैंडा खोटा कर गया नहीं पै सफर तय हो रहा ते जिस मन विच सारे संसार दे पदार्थां दा बोझ पिया होएगा उहदी उडारी किवें उची हो सकती है उहदी मंजिल खोटी होएगी होएगी वो टिकाने ते कदे नहीं पहुंच सकता।
सब कुछ उथे रख दिता। यह संकेत है जन्म साखी का, और मरदाने की भुख मरी एक नहीं भी मरी नहीं, सब कुछ जानता है। मरदाना तो एक बार साधन बनाया गया गुरु साहब की अंतरीब गल को समझाने लिए, और असा उन्हें बिल्कुल मस्करा बना के रख दिता। यदा हम फिर कितने जिक्र करांगा क्योंकि गल होर पासे चले जाएगी। सतगुरु सच्चे पातशाह कहते ने कि कितना भी तुसी संसार के पदार्थों का बोझ कट्ठा कर लो, मन रजना नहीं, यह अतृप्त ही रहेगा। बाणी विच इहदे संबंध विच बड़े प्रमाण ने। कृष्णा दिले ही की बुझी है, कोट जोरे लाख करोरे, मन ना होरे परे परे ही को लुझी है। कहने जी मन वर्जा ना ना जावे ते पदार्थां दी दौड़ विच होर परे होर परे होर परे दूर तक जाण की कोशिश करता है। इस वास्ते जे निरे पदार्थां दा इकट्ठ है ते मनुख सोचता कि इहदे नाल मैं अपने मन नूं रजा लवांगा, तां सतगुरु कहिंदे ने कि मनुख भुखा ही रहेगा, कदे रज नहीं सकदा। बाणी विच फरमान है, सतगुरु कहिंदे ने तृप्त भई सच भोजन खाया, तृप्त भई सच भोजन खाया, मन तन रसना नाम ते आया। सच भोजन, दुनिया के पदार्थ भी जितने ने सचा भोजन तो है नहीं, परमात्मा का नाम सचा भोजन है। जो मनुख की सुरत वाहेगुरु अकाल पुरख के गुणा विच ओदी याद विच जुड़ेगी तो फिर ये अंदर संतुष्टता आएगी, नहीं तो सतगुरु कहिंदे ने गिरथा कहों कौन स्यों मन की, लोभ ग्रस्यो दसहूं दिस तावत आसा लाग्यो तन की। बड़े प्रमाण ने। तो गुरु नानक साहब कहते ने भी कुछ लोग ये समझ रहे ने कि शायद दुनिया के पदार्थां नूं भोग के ते फिर ये मन जाएगा रज, ते बस गल मुक जाएगी, फिर परमात्मा नाल जुड़ जावांगे, क्योंकि इधरों काम खत्म हो जाएगा। जे बंदा कहिंदा भी आह काम करना वा फिर मैं तेरा काम करदा, इसे तरह बंदा सोचता है मन दियां आसां कठियां करके पूरियां कर लवां ते फिर इस पासे ध्यान देवांगा। और अपना अजे तक भी बंदा पता की कहिंदा, कहिंदा 50-60 साल तक मौज मेला कर लीए, खा पी भोग लीए, फिर बुढ़े बारे भगती करांगे वेले होके। ते कोई वेला होया नहीं अजे तक, अजे तक तो किसी नूं वेल मिली नहीं। पहली गल ते भी मनुख कोल की गरंटी है कि वह 50 साल तो बाद जीएगा या नहीं जीएगा, कोई लिखता है उहदे कोल? कहिंदा चार दिन पी लवा खा लवा रज जावा फिर देखांगा, ते वह फिर कदे आउंदी नहीं। इस करके जिन्हां लोकां ने ऐसे मत भी बने, माफ करना मैनू, ऐसे धर्म बन गए जिहड़े कहिंदे सी कि पीओ इन्नी पीओ कि पींदे पींदे डिग पओ, थो फिर पीओ, इस तरह तुहाडी पीण दी एक दिन आस मुक जाएगी, खाश मुक जाएगी, फिर रब की गल होवेगी। इस तरह के भी मत चले हैं, और इस तरह के मतों ने भी प्रवानगी दी, कहण लगे कोई फर्क नहीं पैंदा, ऐश करो मौज करो। लेकिन गल उत्थी है कि इस तरह की गल करन दे बावजूद भी मनुख की अंदर की तृष्णा बुझदी नहीं। जे बुझ जावे तां वी ते चंगी गल है, पर बुझदी नहीं, मुसीबत ते है। इस करके गुरु साहब कहिंदे ने कि जिन्हां लोकां ने यह साधन अपनाउण दी भी कोशिश कीती है ना, भुख उन्हां दी भी नहीं मरी, तृष्णा उन्हां दे अंदर भी उस तरह रही है। इस वास्ते गुरदेव कहिंदे ने भुखे आ भुख ना उतरी जे बन्ना पुरियां भार, कहिंदे ने सहस सियाणपा लख होए तां इक ना चले नाल। सहस तो हजार दा भाव है, सैकड़े दा भाव नहीं। वैसे सहस दे अर्थ 100 भी करदे ने लोक, क्योंकि अगे लख की गल आ गई है। सतगुरु कहिंदे ने हजारां तो लखां सियाणपां चतराइयां मनुख करे, भावे भी बड़ी अपनी बुद्धि की वरतों करे, बड़ियां चतराइयां सियाणपां की वरतों करे, बड़ियां दलीलां ते तर्क नाल अपनी गल नूं सिद्ध करन की कोशिश करे, आखे मैं ते बहुत सियाणा और सियाणप नाल ही वाहिगुरु अकाल पुरख नूं पा लवांगा, सियाणप नाल ही उस नूं लभ लवांगा, मैं ऐसा खोजी हाँ, ऐसा साइंटिस्ट हाँ, ऐसा विज्ञानी हाँ कि मेरे तो लुकया रह नहीं सकता, मैं लभ लवांगा। सतगुरु कहिंदे ने जितनियां मर्जी है सियाणपां चतराइयां कट्ठियां कर लवे, जिन्नी मर्जी है तां उहदे घोड़े दौड़ावे, सहस सियाणपां लख होहे तां इक ना चले नाल। एक भी सियाणप जिहड़ी है ਉਹ ਮਨੁੱਖ ਦੇ ਨਾਲ ਨਹੀਂ ਨਿਭਦੀ, ਪੂਰੀ ਨਹੀਂ ਉਤਰਦੀ, ਕਿਉਂਕਿ ਬੰਦੇ ਦੇ ਸਾਹਮਣੇ ਜਿਹੜੀ ਜ਼ਿੰਦਗੀ ਹੈ ਨਾ ਇਹ ਨਿਤ ਨਵੀਂ ਹੈ। ਅਸੀਂ ਕਿੰਨੀਆਂ ਪਲੈਨਿੰਗ ਬਣੀਏ ਸਾਨੂੰ ਚੇਂਜ ਕਰਨੀਆਂ ਪੈਣਗੀਆਂ। ਹਾਲਾਤ, ਸਮਾਂ, ਆਉਣ ਵਾਲਾ ਭਵਿੱਖ ਜੋ ਵਾਹਿਗੁਰੂ ਅਕਾਲ ਪੁਰਖ ਦੇ ਹੱਥ ਵਿੱਚ ਹੈ, ਉਹ ਸਾਡੇ ਸਾਰੇ ਪ੍ਰੋਗਰਾਮ ਥਾਂ ਥਾਂ ਕਰ ਦਿੰਦਾ। ਇਨ ਬਿਨ ਉਹ ਕੁਝ ਹੁੰਦਾ ਨਹੀਂ, ਕਿਉਂਕਿ ਮਨੁੱਖ ਨੂੰ ਪਤਾ ਹੀ ਨਹੀਂ ਹੁੰਦਾ, ਕਿਸੇ ਬੰਦੇ ਨੂੰ ਕੋਈ ਪਤਾ ਨਹੀਂ। ਇਹ ਠੀਕ ਹੈ, ਕੋਈ ਜੋਤਸ਼ੀਆਂ ਕੋਲ ਜਾਂਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਉਹ ਵੀ ਥੋੜ੍ਹਾ ਬਹੁਤਾ ਅੰਦਾਜ਼ਾ ਲਗਾਉਂਦੇ ਹਨ, ਲੇਕਿਨ ਪੂਰਾ ਵਿਜ਼ਨ ਜਿਹੜਾ ਹੈ, ਆਉਣ ਵਾਲੇ ਸਮੇਂ ਦੀ ਪੂਰੀ ਬਾਤ ਜਿਹੜੀ ਹੈ, ਉਹ ਕਿਸੇ ਮਨੁੱਖ ਦੇ ਵੱਸ ਦੀ ਖੇਡ ਨਹੀਂ। ਇਸ ਕਰਕੇ ਕੋਈ ਬੰਦਾ ਕਵੇ ਕਿ ਮੈਂ ਚਤੁਰਾਈ ਨਾਲ, ਸਿਆਣਪ ਸੂਝ ਨਾਲ ਉਸ ਵਾਹਿਗੁਰੂ ਅਕਾਲ ਪੁਰਖ ਦੀ ਕੁਦਰਤ ਦਾ ਅੰਤ ਪਾ ਲਵਾਂਗਾ ਤੇ ਜਾਣ ਲਵਾਂਗਾ ਕਿ ਕਦੋਂ ਮੈਂ ਪਰਮਾਤਮਾ ਵਿੱਚ ਮਿਲਣਾ, ਮੈਨੂੰ ਪਤਾ ਲੱਗ ਜਾਏਗਾ ਕਿਸ ਤਰ੍ਹਾਂ ਮਿਲਣਾ ਹੈ, ਖਬਰ ਮਿਲ ਜਾਏਗੀ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਲੋਕਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਨੇ, ਬੜੇ ਯਤਨ ਕੀਤੇ ਨੇ, ਪਰ ਉਸ ਪਰਮਾਤਮਾ ਦੇ ਸੰਬੰਧ ਵਿੱਚ ਕਿਸੇ ਮਨੁੱਖ ਦੀ ਸਿਆਣਪ ਕੰਮ ਨਹੀਂ ਆਈ। ਮਨੁੱਖ ਨੂੰ ਆਪਣੀ ਸਿਆਣਪ ਉੱਤੇ ਹਮੇਸ਼ਾ ਸ਼ਰਮਸਾਰ ਹੋਣਾ ਪਿਆ, ਹਮੇਸ਼ਾ ਉਸਨੂੰ ਇਹ ਕਹਿਣਾ ਪਿਆ ਵੀ ਮੈਨੂੰ ਗੱਲ ਨਹੀਂ ਬਣੀ, ਪਰਮਾਤਮਾ ਦੀ ਕਹਾਣੀ ਪੂਰੀ ਨਹੀਂ ਹੋ ਸਕੀ। ਅੱਗੇ ਚੱਲ ਕੇ ਜਪਜੀ ਦੇ ਅੰਦਰ ਸਤਿਗੁਰੂ ਇਹਦੀ ਦੋ ਤਿੰਨ ਥਾਵਾਂ ਤੇ ਵਿਸਥਾਰ ਨਾਲ ਹੋਰ ਵਿਆਖਿਆ ਕਰਨਗੇ ਕਿ ਮਨੁੱਖ ਨੇ ਸਿਆਣਪ ਨਾਲ ਉਸ ਪਰਮਾਤਮਾ ਦੀ ਸ਼ਕਤੀ ਦਾ ਥਾਂ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਹਮੇਸ਼ਾ ਹੀ ਨਾਕਾਮਯਾਬ ਰਿਹਾ। ਇਹ ਜਿਹੜੇ ਚਾਰ ਸਾਧਨ ਨੇ, ਬਾਹਰੋਂ ਪਵਿੱਤਰ ਹੋਣ ਦਾ ਸਾਧਨ, ਮੌਨ ਵਰਤ ਧਾਰਨ ਕਰਨ ਦਾ ਸਾਧਨ, ਭੁੱਖ ਨੂੰ ਆਪਣੀ ਤ੍ਰਿਸ਼ਨਾ ਨੂੰ ਰਜਾਉਣ ਦਾ ਸਾਧਨ, ਤੇ ਇਸੇ ਤਰ੍ਹਾਂ ਆਪਣੀ ਚਤੁਰਾਈ ਤੇ ਅਕਲੂ ਵਰਤਣ ਦਾ ਸਾਧਨ, ਸਤਿਗੁਰੂ ਕਹਿੰਦੇ ਨੇ ਇਹ ਸਾਰੇ ਹੀ ਸਾਧਨ ਜਿਹੜੇ ਨੇ ਇਸ ਰਸਤੇ ਵਿੱਚ ਵਾਹਿਗੁਰੂ ਅਕਾਲ ਪੁਰਖ ਦੇ ਮਾਰਗ ਵਿੱਚ ਫੇਲ ਨੇ, ਕਾਮਯਾਬ ਨਹੀਂ ਹੋ ਸਕਦੇ। ਬਾਣੀ ਵਿੱਚ ਫੁਰਮਾਨ ਹੈ, ਕਹਿੰਦੇ ਨੇ ਹਰ ਬਿਨ ਅਵਰ ਕਿਰਿਆ ਬਿਰਥ, ਪਰਮਾਤਮਾ ਤੋਂ ਬਿਨਾਂ, ਉਸ ਦੇ ਸਿਮਰਨ ਤੋਂ ਬਿਨਾਂ, ਉਹਦੀ ਯਾਦ ਤੋਂ ਬਿਨਾਂ ਬਾਕੀ ਜਿਹੜੇ ਕਿਰਿਆ ਕਰਮ ਕਾਂਡ ਨੇ ਉਹ ਵਿਅਰਥ ਨੇ। ਹਰ ਬਿਨ ਅਵਰ ਕਿਰਿਆ ਬਿਰਥ, ਜਪ, ਤਪ, ਸੰਜਮ, ਕਰਮ ਕਮਾਣੇ, ਇਹ ਓਰੇ ਮੂਸੇ, ਕਿੰਨੇ ਉਰੇ ਹੀ ਖੋਏ ਜਾਣਗੇ। ਕਿੰਨੇ ਜਪ ਕਰ ਲਓ, ਕਿੰਨੇ ਤਪ ਕਰ ਲਓ, ਕਿੰਨੇ ਹੀ ਕਹੋ ਕਿ ਮੈਂ ਇਸ ਤਰ੍ਹਾਂ ਦੀ ਘਾਲਣਾ ਘਾਲੀ ਹੈ, ਫਿਰ ਕਹਿੰਦੀ ਬਸ ਨਹੀਂ। ਕਹਿੰਦੇ ਨੇ ਵਰਤ ਨੇਮ ਸੰਜਮ ਮੈਂ ਰਹਿਤਾ, ਤਿਲਕਾ ਆੜ ਨਾ ਪਾਇਆ, ਅੱਧੀ ਕੌਡੀ ਮੁੱਲ ਨਹੀਂ ਰੱਖੀ, ਚਲੋ ਕੋਈ ਫਰਕ ਨਹੀਂ ਪੈਂਦਾ, ਲੇਕਿਨ ਜੇ ਕਹੋ ਵੀ ਰੱਬ ਨਾਲ ਕੋਈ ਸੌਦੇਬਾਜ਼ੀ ਕਰ ਲਵਾਂਗੇ, ਬਿਲਕੁਲ ਨਹੀਂ। ਵਰਤ ਨੇਮ ਸੰਜਮ ਮੈਂ ਰਹਿਤਾ, ਤਿਲਕਾ ਆੜ ਨਾ ਪਾਇਆ, ਆਗੇ ਚੱਲਣ ਔਰ ਹੈ ਭਾਈ, ਇਹਾਂ ਕਾਮ ਨਾ ਆਇਆ। ਇੱਥੇ ਹੀ ਕਹਿੰਦੇ ਨੇ ਤੀਰਥ ਨਾਏ ਅਰ ਧਰਨੀ ਭਰਮਤਾ, ਆਗੇ ਮਹਿਲ ਨਾ ਪਾਵੇ, ਇਹ ਮੇਰਾ ਕਾਮ ਨਾ ਆਵੇ, ਇਹ ਬਿਲ ਉਹ ਲੋਗਨ ਹੀ ਪਤੀ ਆਵੇ। ਇਸ ਤਰ੍ਹਾਂ ਦੇ ਬਹੁਤ ਸਾਰੇ ਬਚਨ ਮਿਲਦੇ ਨੇ ਜਿੱਥੇ ਮਨੁੱਖ ਆਪਣੀਆਂ ਚਤੁਰਾਈਆਂ ਨਾਲ ਕੁਛ ਕਰਮ ਕਾਂਡ ਨਿਸ਼ਚਿਤ ਕਰਕੇ ਤੇ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦਾ ਤੇ ਸਮਝਦਾ ਵੀ ਮੈਂ ਧਾਰਮਿਕ ਹੋ ਗਿਆ, ਮੈਂ ਰੱਬ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ। ਕਈ ਬੰਦੇ ਕਹਿੰਦੇ ਸਾਡੀ ਬੜੀ ਕਰਾਮਾਤ ਹੈ, ਬੜੀ ਸ਼ਕਤੀ ਹੈ, ਅਸਾਂ ਕਿਸੇ ਨੂੰ ਪੁੱਤ ਦਿੱਤਾ ਹੈ, ਅਸਾਂ ਕਿਸੇ ਨੂੰ ਧਨ ਦਿੱਤਾ ਹੈ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਪਰ ਪਰਮਾਤਮਾ ਦੀ ਉਸ ਕੁਦਰਤ ਦੇ ਸਾਹਮਣੇ ਇਹ ਬੱਚਿਆਂ ਵਾਲੀਆਂ ਗੱਲਾਂ ਨੇ, ਨਿਰਲਿਆਂ ਵਾਲੀਆਂ ਗੱਲਾਂ ਨੇ। ਟਾਲਸਟਾਏ ਇੱਕ ਬੜਾ ਵੱਡਾ ਰਾਈਟਰ ਹੋਇਆ, ਲੇਖਕ, ਦੁਨੀਆਂ ਜਾਣਦੀ ਹੈ। ਉਸਨੇ ਇੱਕ ਬੜੀ ਅਸਚਰਜ ਕਹਾਣੀ ਦਿੱਤੀ ਹੈ ਮਨੁੱਖ ਨੂੰ ਸਮਝਾਉਣ ਲਈ। ਉਹ ਕਹਿੰਦਾ ਕਿਸੇ ਨੌਕਰ ਨੂੰ, ਕਿਸੇ ਦੇਵ ਪੁਰਸ਼ ਨੂੰ ਧਰਮ ਰਾਜ ਨੇ ਕਿਸੇ ਔਰਤ ਦੀ ਜਾਨ ਕੱਢਣ ਲਈ ਭੇਜਿਆ। ਬੰਦੇ ਨੂੰ ਸਮਝਾਉਣ ਲਈ ਉਹਨੇ ਕਹਾਣੀ ਦਿੱਤੀ ਹੈ। ਉਹ ਆਇਆ ਜਿਸ ਵੇਲੇ ਉਹਦੀ ਰੂਹ ਕਬਜ਼ ਕਰਨ ਵਾਸਤੇ, ਤੇ ਉਹਨੇ ਦੇਖਿਆ ਦੋ ਲੜਕੀਆਂ ਕੋਲ ਖੜੀਆਂ ਨੇ, ਇੱਕ ਬੜੀ ਮਾਸੂਮ ਛੋਟੀ ਜੀ ਉਹਦੀ ਛਾਤੀ ਨਾਲ ਚਮੜੀ ਹੋਈ ਹੈ ਤੇ ਉਹ ਮਰੀ ਪਈ ਹੈ। ਕਹਿਣ ਲੱਗਾ ਬੜਾ ਬੜੀ ਬੇਇਨਸਾਫੀ ਹੋਏਗੀ ਜੇ ਇਹਨੂੰ ਲੈ ਜਾਵਾਂ, ਤੇ ਬਹੁਤ ਬੇਇਨਸਾਫੀ ਹੋਵੇਗੀ। ਵਾਪਸ ਪਰਤ ਗਿਆ, ਠੀਕ ਗੱਲ ਨਹੀਂ ਹੈ, ਇਹ ਮਾਸੂਮ ਬੱਚੀ ਹੈ, ਇਹਨਾਂ ਲੜਕੀਆਂ ਦੀ ਕੌਣ ਪਾਲਣਾ ਕਰੇਗਾ। ਵਾਪਸ ਚਲਾ ਗਿਆ। ਜਿਸ ਵੇਲੇ ਵਾਪਸ ਗਿਆ ਤੇ ਉਹਨੂੰ ਕਹਿਣ ਲੱਗਾ ਵੀ ਤੂੰ ਕੀ ਕਰਕੇ ਆਇਆ। ਕਹਿੰਦਾ ਮੇਰੇ ਕੋਲੋਂ ਨਹੀਂ ਇਹ ਗੱਲ ਹੋ ਸਕਦੀ। ਕਹਿੰਦੇ ਖਬਰਦਾਰ, ਧਰਤੀ ਤੇ ਧੱਕਾ ਦੇ ਦਿੱਤਾ, ਵਾਪਸ ਪਰ ਭਜਾ ਦਿੱਤਾ ਉਸਨੂੰ ਵੀ ਜਾ ਹੁਣ ਧਰਤੀ ਤੇ, ਸਜ਼ਾ ਭੁਗਤ, ਤੇ ਆਪਣੀ ਕਰਤੂਤ ਜਿਹੜੀ ਹੈ ਨਾ ਆਪਣੀ ਕਰਨੀ, ਜਿਹਦੀ ਤੂੰ ਆਪਣੀ ਅਕਲ ਦੀ ਵਰਤੋਂ ਕੀਤੀ ਹੈ ਤੇ ਆਪਣੀ ਸੂਝ ਨੂੰ ਵੱਡਾ ਸਮਝਿਆ, ਉਸ ਮਾਲਕ ਨਾਲੋਂ ਜਿਹਦੇ ਅਸੀਂ ਨੌਕਰ ਹਾਂ, ਜਿਹਦੇ ਹੁਕਮ ਨਾਲ ਸਭ ਕੁਝ ਅਸੀਂ ਕਰ ਰਹੇ ਹਾਂ, ਜਿੰਨਾ ਚਿਰ ਤੂੰ ਆਪਣੀ ਇਸ ਪੁੱਛ ਬੁੱਧੀ ਉੱਤੇ ਹੱਸੇਗਾ ਨਹੀਂ, ਪਛਤਾਏਗਾ ਨਹੀਂ, ਕੀ ਹੋਏਗਾ ਨਹੀਂ ਉਹਨਾਂ ਚਿਰ ਗੱਲ ਨਹੀਂ ਬਣਨੀ। ਉਹ ਆ ਗਿਆ ਧਰਤੀ ਤੇ ਕਹਿੰਦੇ ਤੇ ਅੱਗੋਂ ਕੋਈ ਮੋਚੀ ਜੁੱਤੀਆਂ ਬਣਾਉਣ ਵਾਲਾ ਆਪਣੇ ਬੱਚਿਆਂ ਦੇ ਕੱਪੜੇ ਲੈਣ ਜਾ ਰਿਹਾ ਸੀ। ਮੌਸਮ ਸਰਦੀ ਦਾ ਸੀ। ਉਹਨੇ ਵੇਖਿਆ ਤੇ ਇੱਕ ਨੰਗ ਧੜੰਗ ਬੰਦਾ ਖੜਾ ਧਰਤੀ ਦੇ ਬਸਤਰ ਹੈ ਨਹੀਂ ਇਹਦੇ ਕੋਲ। ਉਹਦੇ ਮਨ 'ਚ ਦਇਆ ਆਈ। ਉਹ ਕਹਿਣ ਲੱਗਾ ਵੀ ਬੱਚਿਆਂ ਦੀ ਤਾਂ ਫਿਰ ਵੇਖੀ ਜਾਏਗੀ, ਇਹ ਨੰਗੇ ਬੰਦੇ ਦੀ ਮਦਦ ਕਰਨੀ ਚਾਹੀਦੀ ਹੈ। ਉਹਨੂੰ ਕੱਪੜੇ ਲੈ ਤੇ ਉਹ ਕਹਿਣ ਲੱਗਾ ਮੇਰੇ ਕੋਲ ਤਾਂ ਰਹਿਣ ਨੂੰ ਵੀ ਥਾਂ ਕੋਈ ਨਹੀਂ। ਕਹਿੰਦਾ ਚੱਲ ਮੇਰੇ ਘਰ। ਉਹ ਜਿਸ ਵੇਲੇ ਘਰ ਉਹਨੂੰ ਲੈ ਕੇ ਵਾਪਸ ਪਰਤਿਆ ਤੇ ਉਹਦੀ ਘਰਵਾਲੀ ਗੁੱਸੇ ਹੋਈ, ਆਖਣ ਲੱਗੀ ਵੀ ਬੱਚਿਆਂ ਨੂੰ ਨੰਗੇ ਰੱਖ ਕੇ ਇਹਦਾ ਨੰਗੇ ਹੀ ਧੱਕਿਆ, ਇਹਨੂੰ ਘਰ ਲੈ ਆਇਆ, ਘਰ ਦਾ ਖਰਚਾ ਦੇ ਨਹੀਂ ਤੁਰਦਾ। ਉਹ ਫਿਰ ਹੱਸਿਆ, ਉਹਨੂੰ ਪਹਿਲੀ ਵਾਰ ਹਾਸਾ ਆਇਆ ਇਸ ਗੱਲ ਤੇ, ਕਿਉਂਕਿ ਉਹ ਬੇਪੁਰਸ਼ ਸੀ ਤੇ ਉਹਨੂੰ ਇਹ ਸਮਝ ਸੀ ਕਿ ਇਹਨਾਂ ਦੇ ਘਰ ਵਿੱਚ ਆਉਣ ਨਾਲ ਇੱਥੇ ਬਰਕਤ ਆਏਗੀ। ਪਰ ਉਹਨਾਂ ਨੂੰ ਤਾਂ ਕੋਈ ਸਮਝ ਨਹੀਂ ਨਾ ਪਈ ਕੀ ਗੱਲ ਹੈ। ਖੈਰ ਚੁੱਪ ਰਿਹਾ, ਖਾਮੋਸ਼ ਰਿਹਾ। ਫਿਰ ਇਸੇ ਤਰ੍ਹਾਂ ਗੱਲ ਚੱਲਦੀ ਰਹੀ। ਰਾਜੇ ਨੇ ਉਹਨਾਂ ਕੋਲੋਂ ਜੁੱਤੀ ਬਣਵਾਉਣ ਦਾ ਆਰਡਰ ਦਿੱਤਾ ਤੇ ਉਹਨੂੰ ਰਾਜੇ ਦੇ ਸਲੀਪਰ ਬਣਾ ਦਿੱਤੇ, ਕਿਉਂਕਿ ਮਰਨ ਵੇਲੇ ਸਲੀਪਰ ਕਹਿੰਦੇ ਪਾਏ ਜਾਂਦੇ ਸੀ। ਨੌਕਰ ਲੜ ਪਏ, ਆਖਣ ਲੱਗੇ ਕੀ ਕਰਦਾ ਤੂੰ, ਜੁੱਤੀ ਚਾਹੀਦੀ ਹੈ। ਉਹ ਚੁੱਪ ਰਿਹਾ। ਸਲੀਪਰ ਬਣ ਗਏ ਨੇ, ਚਲੋ ਰਾਜਾ ਮਰ ਗਿਆ, ਹੁਣ ਸਲੀਪਰ ਪਾਉਣੇ ਪੈ ਗਏ। ਖੈਰ ਇਹ ਬੜੀ ਲੰਬੀ ਚੌੜੀ ਕਹਾਣੀ ਬਿਆਨ ਕੀਤੀ ਹੈ ਉਸਨੇ। ਉਹ ਦੋ ਤਿੰਨ ਵਾਰੀ ਫਿਰ ਉਹ ਆਪਣੀ ਕਰਨੀ ਉੱਤੇ ਪਛਤਾਇਆ ਤੇ ਉਹਨੂੰ ਸਮਝ ਪਈ ਕਿ ਮੈਂ ਜੋ ਕੁਝ ਕਹਿਣਾ, ਜੋ ਕੁਝ ਮੈਂ ਸੋਚਦਾ ਉਹ ਨਹੀਂ ਹੁੰਦਾ, ਪਰਮਾਤਮਾ ਵੱਲੋਂ ਜੋ ਨਿਸ਼ਚਿਤ ਹੈ ਉਹ ਹੁੰਦਾ। ਮੇਰਾ ਕੰਮ ਹੈ ਉਸ ਵੱਲੋਂ ਨਿਸ਼ਚਿਤ ਕਰਮ ਨੂੰ ਕਰਨਾ ਤੇ ਕਦੇ ਵੀ ਇਹ ਨਹੀਂ ਸੋਚਣਾ ਕਿ ਮੇਰਾ ਸੋਚਿਆ ਹੋ ਰਿਹਾ ਹੈ। ਮੈਨੂੰ ਜਿਹੜਾ ਪੁਰਨਾ, ਮੈਨੂੰ ਜਿਹੜਾ ਖਿਆਲ ਆਉਂਦਾ ਹੈ ਉਹ ਵਾਹਿਗੁਰੂ ਅਕਾਲ ਪੁਰਖ ਵੱਲੋਂ ਆਉਂਦਾ ਹੈ ਤੇ ਮੈਂ ਉਸ ਦੇ ਖਿਆਲ ਨੂੰ ਆਪਣੀ ਅਕਲ ਆਪਣੀ ਬੁੱਧੀ ਨਾਲ ਕੱਟ ਕੇ ਹੋਰ ਕੁਝ ਕਰਨ ਦੀ ਕੋਸ਼ਿਸ਼ ਕਰਾਂਗਾ ਜਾਂ ਸਮਝਾਂਗਾ ਮੈਂ ਪਰਮਾਤਮਾ ਦੇ ਹੁਕਮ ਨੂੰ ਬਦਲ ਸਕਦਾ ਤਾਂ ਇਹ ਮੇਰੀ ਗਲਤੀ ਹੋਏਗੀ, ਇਹ ਮੇਰੀ ਭੁੱਲ ਹੋਏਗੀ। ਇਹ ਸਾਰੇ ਮਨੁੱਖਾਂ ਉੱਤੇ ਗੱਲ ਵਾਪਰਦੀ ਹੈ। ਇਹ ਕਹਾਣੀਆਂ ਅਸਲ ਵਿੱਚ ਬੰਦਿਆਂ ਨੂੰ ਸਮਝਾਉਣ ਲਈ ਨੇ। ਮੈਂ ਕਈ ਵਾਰੀ ਸੋਚਦਾ ਕਿ ਜਿਤਨਾ ਧਾਰਮਿਕ ਗਿਆਨ ਹੈ, ਜਿਤਨੇ ਧਾਰਮਿਕ ਗ੍ਰੰਥ ਨੇ, ਇਹ ਪਸ਼ੂਆਂ ਪੰਛੀਆਂ ਤੇ ਹੋਰ ਲੋਕਾਂ ਨੂੰ ਸਮਝਾਉਣ ਲਈ ਨਹੀਂ, ਇਹ ਮਨੁੱਖ ਨੂੰ ਹੀ ਸਮਝਾਉਣ ਵਾਸਤੇ ਸਭ ਕੁਝ ਕਿਹਾ ਗਿਆ। ਔਰ ਬਾਵਜੂਦ ਇਤਨਾ ਕੁਝ ਹੋਣ ਦੇ ਬੰਦਾ ਜਿਹੜਾ ਹੈ ਉੱਥੇ ਦਾ ਉੱਥੇ ਖੜਾ, ਉਹ ਨਹੀਂ ਸਮਝਦਾ। ਪੁਰਾਤਨ ਤੋਂ ਪੁਰਾਤਨ ਗ੍ਰੰਥ ਲੈ ਲਓ ਤਾਂ ਇਹ ਗੱਲ ਉਹਨਾਂ ਗ੍ਰੰਥਾਂ ਵਿੱਚ ਜ਼ਰੂਰ ਮਿਲੇਗੀ ਕਿ ਮਨੁੱਖ ਜਿਹੜੇ ਨੇ ਇਹ ਬੜੇ ਅਗਿਆਨੀ ਨੇ। ਪੁਰਾਣੇ ਤੋਂ ਪੁਰਾਣਾ ਗ੍ਰੰਥ ਲੈ ਲਓ ਧਾਰਮਿਕ ਤੁਸੀਂ, ਤੇ ਇਹ ਗੱਲ ਤੁਹਾਨੂੰ ਮਿਲੇਗੀ ਲਿਖੀ ਹੋਈ ਕਿ ਮਨੁੱਖ ਬੜੇ ਅਗਿਆਨੀ ਨੇ, ਮਨੁੱਖਾਂ ਨੂੰ ਬਿਲਕੁਲ ਸਮਝ ਨਹੀਂ। ਤੇ ਅੱਜ ਵੀ ਜਦੋਂ ਕਿ ਅਸੀਂ ਵਿਦਿਆ ਦਾ ਯੁੱਗ ਕਹਿੰਦੇ ਹਾਂ, ਗਿਆਨ ਦਾ ਯੁੱਗ ਕਹਿੰਦੇ ਹਾਂ, ਤੇ ਇਸ ਯੁੱਗ ਵਿੱਚ ਵੀ ਭਾਵੇਂ ਕਿੰਨੇ ਵੱਡੇ ਸਾਇੰਟਿਸਟ ਹੋ ਗਏ, ਕਿਤਨਾ ਕੁਝ ਧਰਤੀ ਦਾ ਅਸਾਂ ਖੋਜ ਲਿਆ, ਲੱਭ ਲਿਆ, ਲੇਕਿਨ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਆਪਣੀ ਹੋਣੀ ਦੇ ਸੰਬੰਧ ਵਿੱਚ ਅਗਿਆਨੀ ਹਾਂ। ਕੱਲ੍ਹ ਨੂੰ ਕੀ ਹੋਣਾ ਹੈ, ਕੀ ਵਾਪਰਨਾ ਹੈ, ਆਉਣ ਵਾਲੀ ਘੜੀ ਵਿੱਚ ਕੀ ਵਾਪਰਨਾ ਹੈ, ਇਹਦੇ ਸੰਬੰਧ ਵਿੱਚ ਸਾਨੂੰ ਕਿਸੇ ਕਿਸਮ ਦਾ ਕੋਈ ਗਿਆਨ ਨਹੀਂ, ਕੋਈ ਨਿਸ਼ਚਿਤ ਗੱਲ ਅਸੀਂ ਕਹਿ ਨਹੀਂ ਸਕਦੇ। ਤੇ ਜੇ ਕੱਲ੍ਹ ਦੀ ਗੱਲ ਦਾ, ਦੋ ਚਾਰ ਮਿੰਟਾਂ ਬਾਅਦ ਹੋਣ ਵਾਲੀ ਗੱਲ ਦਾ ਹੀ ਸਾਨੂੰ ਪਤਾ ਨਹੀਂ, ਤੇ ਫਿਰ ਅਸੀਂ ਇਹ ਦਾਅਵਾ ਕਰੀਏ ਕਿ ਇਸ ਅਕਲ ਨਾਲ, ਇਸ ਸਿਆਣਪ ਨਾਲ, ਇਸ ਚਤੁਰਾਈ ਨਾਲ ਉਸ ਵਾਹਿਗੁਰੂ ਅਕਾਲ ਪੁਰਖ ਤੱਕ ਪਹੁੰਚ ਸਕਾਂਗੇ, ਉਹਦੇ ਰਾਜ ਨੂੰ ਅਸੀਂ ਸਮਝ ਲਵਾਂਗੇ, ਤੇ ਇਹ ਤੇ ਬਿਲਕੁਲ ਛੋਟੀ ਜਿਹੀ ਗੱਲ ਹੈ, ਹੋ ਹੀ ਨਹੀਂ ਸਕਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਨਾਰਦ ਸੇ ਚਤਰਾਨਨ ਸੇ ਰੁਮਨਾਰਿਖ ਸੇ ਸਭ ਨੂੰ ਮਿਲ ਗਾਇਓ, ਵੇਦ ਕਤੇਬ ਨਾ ਭੇਦ ਲਖਿਓ, ਸਭ ਹਾਰ ਪਰੇ ਹਰ ਹੱਥ ਨਾ ਆਇਓ। ਕਹਿੰਦੇ ਨੇ ਸਾਰਿਆਂ ਨੇ ਲਾ ਜ਼ੋਰ ਲਿਆ, ਉਹਦੀ ਕਹਾਣੀ ਕਿਸੇ ਦੀ ਸਮਝ ਵਿੱਚ ਨਹੀਂ ਆਈ। ਸਿਆਣਪ ਕਾਹੂ ਕਾਮ ਨਾ ਆਤ, ਜੋ ਅਨਰੂਪਿਓ ਠਾਕੁਰ ਮੇਰਾ ਹੋਏ ਰਹੀ ਸਾ ਬਾਤ। ਗੱਲ ਤੇ ਉਹ ਹੋਣੀ ਹੈ ਜਿਹੜੀ ਉਸ ਵਾਹਿਗੁਰੂ ਅਕਾਲ ਪੁਰਖ ਨੇ ਨਿਸ਼ਚਿਤ ਕੀਤੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਸਾਡਾ ਫਰਜ਼ ਕੀ ਬਣਦਾ, ਮਨੁੱਖ ਦਾ ਫਰਜ਼ ਕੀ ਬਣਦਾ। ਕਹਿੰਦੇ ਨੇ ਮਨੁੱਖ ਦਾ ਫਰਜ਼ ਇਹ ਹੈ ਕਿ ਜੋ ਕੁਝ ਵਾਹਿਗੁਰੂ ਅਕਾਲ ਪੁਰਖ ਵੱਲੋਂ ਇਸ ਜੀਵਨ ਦੇ ਨਾਲ ਲਿਖ ਦਿੱਤਾ ਗਿਆ, ਜਿਵੇਂ ਜਿਵੇਂ ਇਹ ਵਾਪਰਦਾ ਹੈ, ਉਸ ਨੂੰ ਉਹ ਮਿੱਠਾ ਕਰਕੇ ਮੰਨੇ, ਉਸ ਨੂੰ ਉਹ ਸੱਤ ਕਰਕੇ ਮੰਨੇ, ਕਦੇ ਵੀ ਉਹਦੀ ਜ਼ਬਾਨ ਉੱਤੇ, ਉਹਦੇ ਕੀਤੇ ਉੱਤੇ ਕਿੰਤੂ ਨਾ ਆਵੇ। ਅਸੀਂ ਪੜ੍ਹਦੇ ਤੇ ਹਾਂ ਬੜੇ ਜ਼ੋਰ ਨਾਲ ਸਤਿਗੁਰੂ ਗੁਰੂ ਅਰਜਨ ਸਾਹਿਬ ਦਾ ਉਹ ਬਚਨ ਵੀ ਤੇਰਾ ਕੀਆ ਮਿੱਠਾ ਲੱਗਦਾ, ਪਰ ਇਹਦੇ ਵਿੱਚ ਅਸੀਂ ਕਦੇ ਧਿਆਨ ਨਹੀਂ ਦਿੱਤਾ। ਤੇਰਾ ਕੀਆ ਤੋਂ ਮਤਲਬ ਦੁੱਖ ਸੁੱਖ ਹਰ ਹਾਲਤ ਵਿੱਚ, ਜਿਸ ਤਰ੍ਹਾਂ ਵੀ ਤੂੰ ਕਰਦਾ ਹੈ ਉਸ ਨੂੰ ਚੰਗਾ ਕਰਕੇ ਸਮਝਣਾ, ਕਦੇ ਉਹਦੇ ਉੱਤੇ ਕਿੰਤੂ ਨਹੀਂ ਕਰਨਾ। ਜੇ ਅਸੀਂ ਕਿੰਤੂ ਕਰਦੇ ਹਾਂ ਤਾਂ ਇਹਦਾ ਮਤਲਬ ਹੈ ਕਿ ਅਸੀਂ ਉਸ ਵਾਹਿਗੁਰੂ ਅਕਾਲ ਪੁਰਖ ਤੇ ਇਤਰਾਜ਼ ਕਰਦੇ ਹਾਂ ਕਿ ਉਹ ਇਸ ਤਰ੍ਹਾਂ ਕਿਉਂ ਕਰ ਰਿਹਾ ਹੈ। ਤੇ ਜਿਹੜਾ ਬੰਦਾ ਇਸ ਇਹ ਇਤਰਾਜ਼ ਕਰਦਾ ਉਹ ਭਗਤ ਨਹੀਂ ਹੋ ਸਕਦਾ, ਉਹ ਬੰਦਗੀ ਵਾਲਾ ਬੰਦਾ ਨਹੀਂ ਹੋ ਸਕਦਾ, ਉਹ ਸਿਮਰਨ ਤੇ ਭਗਤੀ ਵਾਲਾ ਨਹੀਂ ਅਸਵਾ ਸਕਦਾ, ਕਿਉਂਕਿ ਉਹ ਤੇ ਪਰਮਾਤਮਾ ਨਾਲੋਂ ਆਪਣੇ ਆਪ ਨੂੰ ਸਿਆਣਾ ਸਮਝ ਕੇ ਉਹਦੇ ਤੇ ਕਿਰਤੂ ਕਰਦਾ। ਇਸੇ ਕਰਕੇ ਗੁਰੂ ਅਰਜਨ ਸਾਹਿਬ ਨੇ ਇੱਕ ਥਾਂ ਤੇ ਹੋਰ ਵੀ ਲਿਖਿਆ, ਉਹ ਕਹਿੰਦੇ ਨੇ ਪਰਮਾਤਮਾ ਹੈ ਸਾਡਾ ਮਿੱਤਰ, ਤੇ ਮਿੱਤਰ ਵੀ ਉਹ ਹੈ ਜੋ ਸ੍ਰੇਸ਼ਟ ਹੈ, ਸਧਾਰਨ ਮਿੱਤਰ ਨਹੀਂ ਹੈ, ਸ੍ਰੇਸ਼ਟ ਹੈ, ਉਸ ਤੋਂ ਉੱਪਰ ਕੋਈ ਹੈ ਨਹੀਂ। ਤੇ ਉਹ ਮਿੱਤਰ ਜਿਹੜਾ ਉਹ ਜੋ ਕੁਝ ਕਰਦਾ ਹੈ ਉਸ ਨੂੰ ਅਸਰ ਸੱਤ ਕਰਕੇ ਮੰਨਣਾ ਹੈ, ਉਹਦੇ ਤੇ ਅਸੀਂ ਕਿੰਤੂ ਨਹੀਂ ਕਰ ਸਕਦੇ, ਮੀਨ ਮੇਖ ਨਹੀਂ ਕਰ ਸਕਦੇ ਵੀ ਆਹ ਗੱਲ ਹੇ ਵਾਹਿਗੁਰੂ ਅਕਾਲ ਪੁਰਖ ਤੁਸਾਂ ਕਿਉਂ ਕੀਤੀ ਹੈ, ਵੀ ਕੱਲ ਤੇ ਮੈਂ ਹਰਿਮੰਦਰ ਵਿੱਚ ਬੈਠਾ ਸਾਂ, ਸੁਖ ਮੰਨ ਰਿਹਾ ਸਾਂ, ਅੱਜ ਮੈਨੂੰ ਤੁਸੀਂ ਤੱਤੀ ਕਵੀ ਦੇ ਕਿਉਂ ਬਹਾਉਂਦੇ ਹੋ। ਬੰਦਾ ਵੇਖੋ ਪਰਮਾਤਮਾ ਨਾਲ ਸਿਰਫ ਇਸ ਲਈ ਜੁੜਨ ਦੀ ਕੋਸ਼ਿਸ਼ ਕਰਦਾ, ਧਰਮ ਨਾਲ ਸਿਰਫ ਇਸ ਲਈ ਜੁੜਨ ਦੀ ਕੋਸ਼ਿਸ਼ ਕਰਦਾ ਕਿ ਮੈਨੂੰ ਸੁਖ ਹੀ ਸੁਖ ਮਿਲਣ, ਦੁੱਖ ਦਾ ਕਰਦਾ ਵੀ ਨਾ ਮੈਨੂੰ ਚੁਭੇ, ਕਿਉਂਕਿ ਅਗਲੀ ਪੌੜੀ ਵਿੱਚ ਹੁਕਮ ਰਜ਼ਾਈ ਦੀ ਜ਼ਿਆਦਾ ਵਿਆਖਿਆ ਹੋਣੀ ਹੈ। ਉਸੇ ਸੰਬੰਧ ਵਿੱਚ ਅਸੀਂ ਹੌਲੀ ਹੌਲੀ ਅੱਗੇ ਅਗਾਂਹ ਤੁਰਨਾ ਹੈ। ਸਤਿਗੁਰੂ ਕਹਿੰਦੇ ਨੇ ਨੀਤ ਕਰੈ ਸੋਈ ਹਮ ਮਾਨਾ, ਉਹ ਮਿੱਤਰ ਵਾਹਿਗੁਰੂ ਅਕਾਲ ਪੁਰਖ ਜੋ ਕੁਝ ਕਰਦਾ ਉਹ ਹੀ ਅਸਾਂ ਮੰਨ ਲਿਆ, ਉਹਦੇ ਤੇ ਕਿੰਤੂ ਨਹੀਂ। ਨੀਤ ਕਰੈ ਸੋਈ ਹਮ ਮਾਨਾ, ਨੀਤ ਕੇ ਕਰਤਬ ਉਸ਼ਰ ਸਮਾਨਾ, ਕਹਿੰਦੇ ਨੇ ਉਸ ਮਿੱਤਰ ਵੱਲੋਂ ਕੀਤੇ ਹੋਏ ਕਰਤੱਬ, ਚਾਹੇ ਉਹ ਚੰਗੇ ਨੇ ਚਾਹੇ ਮਾੜੇ ਨੇ, ਚਾਹੇ ਕਿਸ ਤਰ੍ਹਾਂ ਦੇ ਵੀ ਹੈ ਨੇ, ਚਾਹੇ ਉਹਨਾਂ ਨਾਲ ਸੁੱਖ ਮਿਲਦਾ ਚਾਹੇ ਉਹਨਾਂ ਨਾਲ ਦੁੱਖ ਮਿਲਦਾ ਹੈ, ਉਹ ਸਾਡੇ ਵਾਸਤੇ ਕੁਸ਼ਲ ਸਮਾਨਾ, ਸਾਡੇ ਵਾਸਤੇ ਉਹਨਾਂ ਚ ਪ੍ਰਸੰਨਤਾ, ਉਹਨਾਂ ਚ ਕੁਸ਼ਲ ਆਨੰਦ ਰਹਿਣ ਦੀ ਗੱਲ ਹੈ, ਸਾਨੂੰ ਉਹਦੇ ਵਿੱਚ ਸੁੱਖ ਪ੍ਰਤੀਤ ਹੁੰਦਾ ਹੈ। ਜਿਸ ਹਾਲਤ ਵਿੱਚ ਵੀ ਉਹ ਰੱਖਦਾ ਅਸੀਂ ਉਸ ਹਾਲਤ ਵਿੱਚ ਰਾਜ਼ੀ ਰਹਿੰਦੇ ਹਾਂ, ਕਿਉਂਕਿ ਉਸ ਵਾਹਿਗੁਰੂ ਅਕਾਲ ਪੁਰਖ ਦੇ ਕੀਤੇ ਨੂੰ ਕੋਈ ਬਦਲ ਨਹੀਂ ਸਕਦਾ, ਤੇ ਸਾਡੀ ਉਹਦੀ ਮਿੱਤਰਤਾ ਹੈ, ਸਾਂਝ ਹੈ, ਇਸ ਕਰਕੇ ਅਸੀਂ ਉਹਦੇ ਤੇ ਕਿੰਤੂ ਕਰ ਹੀ ਨਹੀਂ ਸਕਦੇ। ਸਾਨੂੰ ਪਤਾ ਹੈ ਕਿ ਸਾਡੇ ਕਿੰਤੂ ਨਾਲ ਕੀ ਬਣਨਾ, ਸਾਡੇ ਇਤਰਾਜ਼ ਕਰਨ ਨਾਲ ਕੀ ਬਣਨਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਮਨੁੱਖ ਦੇ ਇਹਨਾਂ ਬਾਹਰੇ ਸਾਧਨਾਂ ਨਾਲ ਕੁਝ ਨਹੀਂ ਬਣ ਲੱਗਾ, ਜਿੱਦਾਂ ਮਰਜ਼ੀ ਕਰੀ ਜਾਓ, ਜਿੰਨਾ ਚਿਰ ਮਨ ਜਿਹੜਾ ਹੈ ਅੰਤਰ ਆਤਮਾ ਜੋ ਹੈ ਉਹ ਵਾਹਿਗੁਰੂ ਅਕਾਲ ਪੁਰਖ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੇ ਥਾਂ ਉੱਤੇ ਨਹੀਂ ਆਉਂਦੀ, ਜਿੰਨਾ ਚਿਰ ਉਸ ਦੇ ਹੁਕਮ ਵਿੱਚ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਗੱਲ ਨਹੀਂ ਬਣਦੀ, ਉਹਨਾਂ ਚਿਰ ਬਾਹਰ ਦੇ ਸਾਧਨ ਜਿਹੜੇ ਨੇ ਕਿਸੇ ਕੰਮ ਨਹੀਂ। ਔਰ ਸੱਚਾਈ ਇਹ ਹੈ ਕਿ ਇਹ ਬਾਹਰ ਦੇ ਸਾਧਨ ਮਨੁੱਖ ਦੇ ਬਣਾਏ ਹੀ ਇਸ ਕਰਕੇ ਸੀ ਕਿ ਅਸੀਂ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣ ਲਈ ਰਾਜ਼ੀ ਹੋ ਸਕੀਏ। ਇਹ ਕਾਨਣਾ, ਇਹ ਤਪ ਦੇ ਸਾਧਨ ਅਸਲ ਵਿੱਚ ਮਨੁੱਖ ਨੂੰ ਇਸ ਵਾਸਤੇ ਹੀ ਅਪਣਾਉਣੇ ਪਏ ਵੀ ਕਿਸੇ ਤਰ੍ਹਾਂ ਉਸ ਵੱਧ ਤੋਂ ਵੱਧ ਜੋ ਕਠਿਨ ਗੱਲ ਹੈ ਹੁਕਮ ਮੰਨਣਾ ਉਹਦੇ ਤੇ ਰਾਜ਼ੀ ਹੋ ਸਕੀਏ। ਪਰ ਬੰਦਾ ਇਸ ਤੋਂ ਅਗਾਂਹ ਤੋਰ ਹੀ ਨਹੀਂ ਸਕਿਆ, ਉਸ ਸਾਧਨ ਉੱਤੋਂ ਬਾਣੀ ਤੇ ਇਸ ਕਰਕੇ ਪੜ੍ਹਨੀ ਸੀ ਵੀ ਬਾਣੀ ਚੋਂ ਸਮਝ ਪੈ ਜਾਏ ਕਿ ਉਹਦੀ ਰਜ਼ਾ ਚ ਰਾਜ਼ੀ ਰਹਿਣਾ, ਲੇਕਿਨ ਅਸੀਂ ਸਿਰਫ ਪੜ੍ਹਨ ਤੱਕ ਰਹਿ ਗਏ ਵੀ ਵੱਧ ਤੋਂ ਵੱਧ ਜ਼ਿਆਦਾ ਤੋਂ ਜ਼ਿਆਦਾ ਪੜ੍ਹਦੇ ਹੋ, ਬਸ ਗੱਲ ਖਤਮ। ਸਾਧਨ ਤੇ ਇਸ ਕਰਕੇ ਬਾਣੀ ਇਸ ਵਾਸਤੇ ਸੀ ਕਿ ਇਹਨੂੰ ਪੜ੍ਹ ਕੇ ਸਮਝ ਆਵੇ ਕਿ ਰਜ਼ਾ ਵਿੱਚ ਰਾਜ਼ੀ ਰਹਿਣ ਲਈ ਅਸੀਂ ਆਪਣੇ ਆਪ ਨੂੰ ਤਿਆਰ ਕਰ ਲਈਏ, ਲੇਕਿਨ ਪਹਿਲੀ ਗੱਲ ਕਰ ਲਈ ਕਿ ਪੜ੍ਹੀ ਜਾਓ ਤੇ ਅਗਲੀ ਗੱਲ ਤੇ ਪਹੁੰਚੇ ਹੀ। ਇੱਥੇ ਤਾਂ ਜਦੋਂ ਅਸੀਂ ਵਾਹਿਗੁਰੂ ਦਾ ਪਰਮਾਤਮਾ ਦਾ ਨਾਮ ਜਪਦੇ ਹਾਂ ਤਾਂ ਉਹਦੀ ਮਹਾਨ ਸ਼ਕਤੀ ਦਾ ਜਿਹੜਾ ਅਹਿਸਾਸ ਹੈ ਉਹ ਸਾਡੇ ਅੰਦਰ ਹੋਣਾ ਚਾਹੀਦਾ ਹੈ ਕਿ ਉਸ ਤੋਂ ਉੱਪਰ ਹੋਰ ਕੋਈ ਹੈ ਨਹੀਂ ਤੇ ਉਹਦੀ ਰਜ਼ਾ ਵਿੱਚ ਅਸੀਂ ਚੱਲਣਾ। ਜਿਹੜੇ ਅਹਿਸਾਸ ਨਹੀਂ ਹੈ ਤੇ ਆਖਿਆ ਹੋਇਆ ਨਾਮ ਕੋਈ ਸਾਰਥਕ ਕਿਵੇਂ ਹੋਏਗਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਬਾਹਰ ਦੇ ਸਾਧਨਾਂ ਤੋਂ ਮਨੁੱਖ ਨੇ ਅੰਦਰਲੀ ਮੰਜ਼ਿਲ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨੀ ਹੈ, ਯਤਨ ਕਰਨਾ ਹੈ। ਤਾਂ ਸਤਿਗੁਰੂ ਫੈਸਲਾ ਕਰਦੇ ਹਨ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਠਾਲ। ਫਿਰ ਅਗਲੀ ਕੌੜੀ ਦੇ ਅੰਦਰ ਰਜ਼ਾ ਵਿੱਚ ਤੁਰਨ ਦੀ ਗੱਲ, ਹੁਕਮ ਦੀ ਗੱਲ ਸਤਿਗੁਰੂ ਪਾਤਸ਼ਾਹ ਨੇ ਹੋਰ ਤਫਸੀਲ ਨਾਲ ਬਿਆਨ ਕੀਤੀ ਹੈ। ਅੱਜ ਦੀ ਵਿਚਾਰ ਇੰਨੇ ਅੱਖਰਾਂ ਨਾਲ ਹੀ ਸੰਕੋਚਦਾ ਹੋਇਆ ਖਿਮਨ ਦਾ ਯਾਚਕ ਤਾਂ ਕੱਲ ਨੂੰ ਦਸਮ ਪਾਤਸ਼ਾਹ ਦੀ ਬਾਣੀ ਦੇ ਸੰਬੰਧ ਵਿੱਚ ਵਿਚਾਰ ਕਰਨੀ ਹੈ ਤੇ ਪਰਸੋਂ ਤੋਂ ਫਿਰ ਅਸੀਂ ਜਮਜੀ ਦੀ ਦੂਸਰੀ ਪੌੜੀ ਹੈ ਉਹਦੇ ਸੰਬੰਧ ਵਿੱਚ ਚਰਚਾ ਕਰਨ ਦਾ ਯਤਨ ਕਰਾਂਗੇ। ਹੋਈਆਂ ਪੁੱਲਾਂ ਤੋਂ ਖਿਮਾ ਮੰਗਦਾ ਹੋਇਆ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।